साहेब जीओ पोख तुखार न व्यापई कंठ मिलिया हर ना हो मन वेद्या चरनार बिंद दर्शन लगड़ा सा हो ओट गोविंद गोपाल राय सेवा स्वामी लाहो बिखया पोहे न सकई मेल साधु गुण गाहो जह ते उपजी तह मिली सची प्रीत समाहो कर गहली ने पार ब्रह्म बहुर ना बिछड़िया हो बार जाओ लख बेरिया हर सज्जन अगम अगाहो शर्म पई नारायण नानक दर पैया हो पोख सहंदा सर्व सुख जिस बख्शे वे परवाहो शर्म पई नारायण नानक दर पैया हो पोख सहंदा सर्व सुख जिस बख्शे वे परवाहो पोख तुखार न व्यापई कंठ मिलिया हर ना हो
वाहिगुरु जी का खालसा वाहिगुरु जी की फतेह। परम सत्कार योग गुरु खालसा साध संघ जीओ आप गुरमुख माई भाई संगत ने दूरों नेड़ों आ के श्री गुरु महाराज जी की हजूरी विखे हाजरियां भरदिया होया जिसे सतगुरु साहब जी का पहला कीर्तन कीर्तन होया उस उपरंत गुरु घर की मर्यादा अनुसार जो महीने द्वारा सतगुरु साहब जी ने उपदेश की बख्शिश की है उस संपूर्ण बार पाहे का पाठ सुन के जो ये हूँ महीना चढ़िया है पोदा पाठ श्रवण किया है ये जो कुछ गुरु महाराज जी ने उपदेशों की विचार का उपदेश दिता है जो की है वो भी आप विचार करनी है तो फिर जो सतगुरु साहब जी कह रहे ने उन्हों मनन का बल बख्शे तो जो गुरु महाराज जी ने पोदे महीने दाकों में पंक्तियों के उपदेश दिता है वो भी सानू पोख सुहंदा सर्व सुख सारे पोदा महीना ये बड़ा शोभा वाला बन जाता है जो उन्होंने उपदेशों मन लेंगे पोख सुहंदा सर्व सुख तो सर्व सारे संसारिक जड़े सुख हैं रहन सहन दे जीव दे गुरमत दे अनुसार वो भी प्राप्त हो जाते हैं जिस तरह सब तो वड्डा विभूति दे राजसाज वाले राजा कह देंगे है वो भी प्राप्त हो जाते हैं जिस बख्शे बेप्रवाह तो सर्व सुखा जोड़ा सर्व सुख रूप है अकाल पुरख वाहिगुरु परमेश्वर वो भी प्राप्त हो जाता है जिस बख्शे बेप्रवाह पर साधन करदे हुए ताई ये बख्शिश या दान या नाम या ज्ञान या ध्यान ये वाहिगुरु परमेश्वर दे अपने हथ है दात है दात रखी है अपने जय पावै तै दे जड़ा उसनू पा जाता है पाँदा कि जी भावना होंगी है जड़ा उसकी आग्ञा मनता है हुक्म रजाई चलना कि सियारा हुई है कि कूड़ा टुटे पाल हुक्म रजाई चलना नानक लिखे नाल
ਜੋ ਉਸ ਮਹੀਨੇ ਦਾ ਪਾਠ ਸ਼ਰਵਣ ਕੀਤਾ ਹੈ, ਪੋਖਤ ਫਾਰਨਾ ਵਿਆਪੀ ਉਹਦਾ ਮਹੀਨਾ ਆਪਣੇ ਜਿਹੜੇ ਉੱਤਰ ਦੇਸ਼ ਹਨ, ਜਿਸ ਤਰ੍ਹਾਂ ਪੰਜਾਬ ਹੈ, ਦਿੱਲੀ ਹੈ, ਪਰੇ ਲੱਗਦੇ ਹੈ, ਪਹਾੜੀ ਇਲਾਕੇ ਹੈ, ਉਹਨਾਂ ਵਿੱਚ ਉਹ ਤਾਂ ਹਮੇਸ਼ਾ ਹੀ ਠੰਡ ਪੈਂਦੀ ਹੈ, ਪਰ ਇਹ ਪੋਹ ਦੇ ਮਹੀਨੇ ਵਿੱਚ ਜ਼ਿਆਦਾ ਉੱਥੇ ਬਰਫ਼ ਪੈਂਦੀ ਹੈ, ਬਰਫ਼ ਦੇ ਨਾਲ ਢਕ ਜਾਂਦੇ ਹੈ ਉਹ ਪਹਾੜੀ ਇਲਾਕੇ। ਲੋਕ ਤੂਫਾਰ ਨਾ ਵਿਆਪੀ ਕੰਠ ਮਿਲਿਆ ਹਰ ਨਾ ਹੋ, ਜਿਹੜੇ ਉੱਥੇ ਵੀ ਕੋਈ ਵਿਰਲੇ ਸੰਸਾਰੀ ਲੋਕ ਰਹਿਣ ਵਾਲੇ ਹੈ, ਉਹਨਾਂ ਦੇ ਘਰ ਬਣੇ ਹੋਏ ਜਾਂ ਭੋਰੇ ਬਣਾਏ ਹੋਏ ਨੇ, ਅਤੇ ਉੱਥੇ ਉਹਨਾਂ ਦੀਆਂ ਉਹ ਪਤੀ ਸਤੀ ਰਹਿੰਦੇ ਹੈ, ਪਰਿਵਾਰ ਵੀ ਰਹਿੰਦਾ ਹੈ, ਅਤੇ ਉਹਨਾਂ ਨੂੰ ਉਹ ਸੁਣਦਾ ਸਰਬ ਸੁੱਖ ਉਹ ਤੂਫਾਰ ਨਾ ਵਿਆਪੀ, ਉਹਨਾਂ ਨੂੰ ਜਿਹੜੀ ਬਾਹਰਲੀ ਠੰਡ ਉਹਨਾਂ ਦੇ ਐਸੇ ਪ੍ਰਬੰਧ ਕੀਤੇ ਹੁੰਦੇ ਹੈ, ਉਹਨਾਂ ਨੂੰ ਬਰਫ਼ ਦੀ ਠੰਡ ਜਿਹੜੀ ਹੈ ਉਹ ਨਹੀਂ ਪਾਉਂਦੀ, ਅਤੇ ਉੱਥੇ ਆਪਣਾ ਸਮਾਂ ਜਿਹੜਾ ਹੈ ਉਹਨਾਂ ਬਰਫਾਨੀ ਜਾਂ ਸਰਦੀ ਦੀ ਰੁੱਤ ਉੱਥੇ ਕੱਟ ਕੇ, ਪਰ ਉਹ ਪਹਿਲਾਂ ਉੱਥੇ ਆਪਣਾ ਪ੍ਰਬੰਧ ਕਰ ਲੈਂਦੇ ਹੈ ਸਾਰਾ ਰਹਿਣ ਸਹਿਣ ਦਾ, ਹੇਠਾਂ ਬਾਹਰ ਨਹੀਂ ਉਹ ਨਿਕਲਦੇ ਉਸ ਐਸੀ ਬਰਫਾਨੀ ਦਸ਼ਾ ਦੇ ਵਿੱਚ। ਭੋਖ ਤੂਫਾਰ ਨਾ ਵਿਆਪੀ, ਫਿਰ ਉਹਨਾਂ ਨੂੰ ਤੂਫਾਰ ਜਿਹੜੇ ਬਰਫ਼ ਦਾ ਨਾਂ ਹੈ, ਕਿਉਂਕਿ ਦੇਸ਼ਾਂ ਦੀ ਭਾਸ਼ਾ ਦੇ ਅਨੁਸਾਰ ਬਹੁਤ ਸਾਰੇ ਵੱਖੋ ਵੱਖਰੇ ਨਾਮ ਹੁੰਦੇ ਹੈ, ਉਹਨੂੰ ਕੋਸ਼ ਦੱਸਦਾ ਹੈ ਵਿਆਕਰਨ, ਕਿਸੇ ਬੋਲੀ ਦੇ ਬੋਲੀ ਦੀ ਉਚਾਰਨ ਲਿਖਤ ਲਈ ਨਿਯਮਾਵਲੀ ਨੂੰ ਦੱਸਦਾ ਹੈ, ਹੋਰ ਕੋਈ ਵਿਆਕਰਨ ਐਸੇ ਨਹੀਂ ਹੁੰਦੇ ਹੈ। ਅਤੇ ਇਸ ਤਰ੍ਹਾਂ ਹੀ ਜਿਹੜਾ ਜੋਤਿਸ਼ ਹੈ, ਇਹ ਜਿਹੜੇ ਜੋਤੀ ਨੇ, ਜੋਤੀ ਖੱਟ ਜੋਤੀ ਮੰਨਿਆ, ਸੂਰਜ ਚੰਦਰਮਾ ਤਾਰੇ ਬਿਜਲੀ ਆਪਣੀ ਅਗਨੀ ਅਤੇ ਸ਼ਬਦ, ਜੋ ਪ੍ਰਕਾਸ਼ ਜੋਤ ਨਾਮ ਪ੍ਰਕਾਸ਼ ਦਾ, ਪ੍ਰਕਾਸ਼ ਦੇ ਵਿੱਚ ਸਾਨੂੰ ਮਨੁੱਖਾਂ ਦੀ ਐਸੀ ਨਿਗਾਹ ਬਣਾਈ ਹੈ ਵੀ ਪ੍ਰਕਾਸ਼ ਤੋਂ ਬਿਨਾਂ ਇਹਨੂੰ ਗਿਆਨ ਨਹੀਂ ਹੁੰਦਾ, ਹਨੇਰੇ 'ਚ ਗਿਆਨ ਨਹੀਂ ਹੁੰਦਾ। ਕਈ ਜਾਨਵਰ ਐਸੇ ਬਣਾਏ ਉਹਨਾਂ ਨੂੰ ਹਨੇਰੇ 'ਚ ਵੀ ਦਿਸਦਾ ਹੈ, ਅਤੇ ਦੂਸਰਾ ਵੀ ਕਈਆਂ ਨੂੰ ਹਨੇਰੇ 'ਚ ਹੀ ਦਿਸਦਾ ਹੈ। ਇਹ ਪਰਮੇਸ਼ੁਰ ਦੀ ਨਾਨਕ ਰਚਨਾ ਪ੍ਰਭਰਚੀ ਬਹੁ ਵਿਧਾਨਕ ਪ੍ਰਕਾਰ, ਪਰ ਇਸ ਜਗ੍ਹਾ 'ਤੇ ਜੋ ਸਾਧ ਸੰਗਤ ਹੈ ਸੰਸਾਰ ਦੇ ਵਿੱਚ ਬਹੁਤ ਤਰ੍ਹਾਂ ਦੀ ਇਹਦੇ ਵਿੱਚ ਰਚਨਾ ਰਚੀ ਹੈ ਵਾਹਿਗੁਰੂ ਪਰਮੇਸ਼ੁਰ ਨੇ, ਪਰ ਜਿਹੜੇ ਸਾਧ ਸੰਗਤ ਕਰਦੇ ਹੈ ਗੁਰਮੁਖ ਅਤੇ ਗੁਰੂ ਦੀ ਸ਼ਰਨ ਲੈਂਦੇ ਹੈ, ਉਸ ਸਿੱਖਿਆ ਨੂੰ ਮੰਨਣ ਦਾ ਉਤਸ਼ਾਹ ਹੈ ਜਿਹਨਾਂ ਦੇ ਚਿੱਤ ਦੇ ਵਿੱਚ, ਉਹ ਪੋਖ ਤੂਫਾਰ ਨਾ ਵਿਆਪੀ, ਜਿਵੇਂ ਉੱਥੇ ਉਹਨਾਂ ਨੂੰ ਠੰਡ ਨਹੀਂ ਲੱਗਦੀ ਬਾਹਰਲੀ ਬਰਫ਼ ਦੀ, ਇਸੇ ਤਰ੍ਹਾਂ ਇਹ ਤਾਂ ਪੋਹ ਦੇ ਮਹੀਨੇ ਦਾ ਬਾਹਰ ਦੱਸੀ ਹੈ ਚੀਜ਼। ਅਤੇ ਹੁਣ ਆਪਣਾ ਜਿਹੜਾ ਮਨੁੱਖਾ ਜੀਵਨ ਹੈ ਇਸ ਦੇ ਵਿੱਚ ਵੀ ਅਵਸਥਾਵਾਂ ਨੇ, ਬਾਲ ਜਵਾਨੀ ਔਰ ਬਿਰਧ ਫੁਨ ਤੀਨ ਅਵਸਥਾ ਜਾਨ, ਅਤੇ ਜਾਂ ਪਹਿਲੇ ਪਿਆਰ ਲੱਗਾ ਥੰਦੁੱਧ, ਉਹ ਦਸਾਂ ਵੱਖਰੇ ਵੱਖਰੇ ਭਾਗਾਂ ਦੇ ਵਿੱਚ ਇਹ ਸਾਡੇ ਜੀਵਨ ਦਾ ਸਤਿਗੁਰੂ ਸਾਹਿਬ ਜੀ ਨੇ ਅਵਸਥਾਵਾਂ ਦਾ ਜ਼ਿਕਰ ਕੀਤਾ ਹੈ। ਸੋ ਸਾਡੇ ਤਾਈਂ ਪੋਹ ਦਾ ਮਹੀਨਾ ਕਿਹੜਾ ਹੈ? ਇਸ ਦੇ ਵਿੱਚ ਜੇ ਬਾਹਰ ਬਰਫ਼ ਹੈ ਉਸਦਾ ਅਸਰ ਹੈ, ਸਰੀਰ 'ਤੇ ਇੰਨਾ ਹੁੰਦਾ ਵੀ ਹੱਥ ਥੋੜ੍ਹਾ ਬਹੁਤਾ ਪਾਲਾ ਹੋਵੇ ਤਾਂ ਉਹਦੇ 'ਚ ਹੀ ਹੱਥ ਠਰ ਜਾਂਦੇ ਹੈ, ਕੰਮ ਨਹੀਂ ਕਰਦੇ, ਜੜ ਹੋ ਜਾਂਦੇ ਹੈ। ਸਰੀਰ ਵਿੱਚ ਜ਼ਿਆਦਾ ਹੋ ਜਾਏ ਤਾਂ ਫਿਰ ਆਪਣੇ ਇਹਨੂੰ ਮਨ ਬੁੱਧ ਨੂੰ ਵੀ ਨਹੀਂ ਸੁਰਤ ਰਹਿੰਦੀ, ਜਿਹਨੂੰ ਬੇਸੁਰਤੀ ਕਹਿ ਦਿੰਦੇ ਹੈ। ਇੱਧਰ ਕਿਹੜੀ ਹੈ ਜਿਹੜਾ ਸਾਡਾ ਜੀਵਨ ਬਿਰਧ ਅਵਸਥਾ ਦਾ ਹੈ? ਬਿਰਧ ਅਵਸਥਾ ਦੇ ਵਿੱਚ ਸਾਰੇ ਹੀ ਜਿਹੜੇ ਅੰਗ ਨੇ ਵਾਹਿਗੁਰੂ ਨੇ ਦਿੱਤੇ ਹੈ, ਬਾਲਕ ਅਵਸਥਾ ਤੋਂ ਲੈ ਕੇ ਨਾੜੀਆਂ, ਬੁੱਧੀ, ਸਾਰੇ ਸਰੀਰ, ਹੱਥ, ਪੈਰ, ਇਹ ਜਿਵੇਂ ਫਰੀਦ ਸਾਹਿਬ ਜੀ ਨੇ ਕਿਹਾ ਕਿ ਫਰੀਦਾ
ਵੀ ਜਿਹੜੇ ਬਿਰਧ ਅਵਸਥਾ ਦੇ ਵਿੱਚ ਹਾਲੇ ਤਾਂ ਉਮਰ ਹੈਗੀ ਹੈ, ਜੇ 100 ਵਰਿਆਂ ਜੀਵਣਾ ਤਾਂ ਤਨ ਹੋ ਸੀਖੇ, ਹਾਲੇ ਤਾਂ ਹੋ ਗਈ ਹੈ 1700 ਸਾਲ ਦੀ ਆ, ਜੇ 100 ਵਰੇ ਹੋਏ ਤਾਂ ਫਿਰ ਤਾਂ ਬਸ ਉਹ ਮਿੱਟੀ ਹੋ ਜਾਊਗੀ, ਕੁਛ ਨਹੀਂ ਕਰ ਸਕੂਗੀ, ਦੇ ਆਪਣਾ ਉਪਰਾਲਾ ਜਾਂ ਹੋਰ ਚੀਜ਼ ਦਾ ਚੀਜ਼ ਦਾ ਇੱਥੇ ਹੀ ਕਰਨੀ। ਇਸ ਕਰਕੇ ਇੱਧਰ ਲੇੜੀ ਹੈ ਸਾਧ ਸਿੰਘ ਦੇ ਵਿੱਚ ਜਿਹੜਾ ਉਪਦੇਸ਼ ਦਿੱਤਾ ਹੈ, ਇੱਧਰ ਬਾਲਕ ਅਵਸਥਾ ਵਾਂਗੂ ਤਾਂ ਉੱਥੇ ਉਹਦੇ ਫੁਰਨੇ ਨਿਸ਼ਕਪਤਾ ਹੀ ਹੁੰਦੀ ਹੈ, ਉਹ ਹੁੰਦੀ ਹੈ। ਫਿਰ ਜਵਾਨ ਅਵਸਥਾ ਦੇ ਵਿੱਚ ਦੇਖ ਲਓ ਆਦਮੀ ਨੂੰ ਇਹਦਾ ਖੂਨ ਵੀ ਪੂਰਾ ਹੁੰਦਾ ਹੈ, ਉਹ ਨਾੜੀਆਂ ਵੀ, ਹੱਥ ਪੈਰ ਬਲ ਸਭ ਕੰਮ ਕਰਦਾ ਹੈ, ਕੇਸ ਵੀ ਕਾਲੇ ਹੁੰਦੇ ਹੈ, ਸਭ ਕੁਝ ਵੀ, ਸੁੰਦਰਤਾ ਵੀ ਹੁੰਦੀ ਹੈ। ਅਤੇ ਇਹ ਕਿ ਬੁਢੇਪੇ ਦੇ ਵਿੱਚ ਫਿਰ ਸੱਠੀ ਕੇ ਬੁਢੇਪਾ ਵੇ ਬੱਚਾ 40 ਹੀ ਪੁਰ ਹੋਏ, 40 ਸਾਲ ਤੋਂ ਵੀ ਫਿਰ ਸਤਿਗੁਰੂ ਸਾਹਿਬ ਜੀ ਦੀ ਵਿਚਾਰ ਅਨੁਸਾਰ ਜਾਂ ਧਰਮ ਸ਼ਾਸਤਰਾਂ ਦੇ ਅਨੁਸਾਰ ਇਸਦਾ ਬਲ ਘਟਣ ਲੱਗ ਪੈਂਦਾ ਹੈ। ਬੁੱਧੀ ਵੀ ਜਿਹੜਾ ਬੁੱਧੀ ਦੀ ਸੋਚ ਸਮਝ ਵੀ ਘਟਦੀ ਹੈ, ਪਰ ਮਨ ਦਾ ਜਿਹੜਾ ਫੁਰਨਾ ਹੈ, ਸੰਕਲਪ ਜਾਂ ਉਲਟੇ ਪੁਲਟੇ ਵਿਚਾਰ ਕਰਨੇ, ਉਹ ਨਹੀਂ ਘਟਦੇ, ਉਹ ਸਗੋਂ ਜਵਾਨ ਹੁੰਦੇ ਹੈ। ਜਿਵੇਂ ਬਾਲ ਅਵਸਥਾ ਦੇ ਵਿੱਚ ਤਾਂ ਉਹ ਸਰੀਰ ਵੀ ਜਾਂ ਹੋਰ ਉਹਨਾਂ ਕੰਮ ਨਹੀਂ ਕਰਦਾ ਅਤੇ ਫੁਰਨੇ ਵੀ ਘੱਟ ਹੁੰਦੇ ਹੈ, ਅਤੇ ਜਵਾਨ ਅਵਸਥਾ ਦੇ ਵਿੱਚ ਸਰੀਰ ਕੰਮ ਕਰਦਾ, ਹੱਥ ਪੈਰ ਬਲ ਵੀ ਕੰਮ ਕਰਦੇ ਹੈ, ਅਤੇ ਮਨ ਵੀ ਫਿਰ ਜਵਾਨ ਹੁੰਦਾ ਹੈ। ਇਹ ਵੀ ਫੁਰਨੇ ਬਹੁਤ ਉਠਾਉਂਦਾ ਹੈ। ਇਸ ਤਰ੍ਹਾਂ ਜਿਹੜੇ ਮਨਮੁੱਖ ਹੈ ਉਹਨਾਂ ਦੀ ਬੁੱਧੀ ਉਸ ਤਰ੍ਹਾਂ ਦੀ ਸਮਝ ਵਾਲੀ ਹੁੰਦੀ ਹੈ ਜਿਹੜੀ ਗੁਰਮੁਖਾਂ ਦੀ ਹੈ, ਅਤੇ ਜਿਹੜੀ ਗੁਰਮੁਖ ਹੈ ਵੀ ਉਪਦੇਸ਼ ਹੈ ਵੀ ਭਾਈ, ਇਸ ਕਰਕੇ ਜਿਵੇਂ ਭਾਈ ਕਬੀਰ ਸਾਹਿਬ ਜੀ ਨੇ ਜਬ ਲਗ ਜਰਾ ਰੋਗ ਨਹੀਂ ਆਇਆ, ਜਿੰਨਾ ਚਿਰ ਤੇਰੇ 'ਤੇ ਜਿਹੜੇ ਇੱਧਰ ਕੋਈ ਸੰਗਤ ਦੀ ਵਿਚਾਰ ਜਾਂ ਉਹਨੂੰ ਪਿਛਲੀ ਵਿਚਾਰ ਅਨੁਸਾਰ ਵਾਹਿਗੁਰੂ ਨੇ ਸੂਝ ਦਿੱਤੀ ਹੈ, ਉਹਨਾਂ ਵਾਸਤੇ ਉਪਦੇਸ਼ ਹੈ। ਉਹ ਮਹਾਨ ਕਸੂਮੀਆਂ ਵਾਸਤੇ ਨਹੀਂ ਹੈ ਜਿਹੜੇ ਕਹਿੰਦੇ ਹੈ ਹੁਣ ਜੇ ਜਵਾਨੀ ਅਵਸਥਾ 'ਚ ਨਾ ਖਾਧਾ ਪੀਤਾ ਤਾਂ ਫਿਰ ਖਾਣਾ ਵੀ ਕਦੋਂ ਹੈ। ਨਹੀਂ, ਜਬ ਲਗ ਜਰਾ, ਜਿੰਨਾ ਚਿਰ ਬੁਢੇਪਾ ਨਹੀਂ ਆਇਆ ਤੇਰੇ 'ਤੇ ਇਹ ਜਿਗਿਆਸੂ, ਜਦੋਂ ਜਲਾ ਰੋਗ ਨਹੀਂ ਆਇਆ ਸਰੀਰ 'ਤੇ, ਕਿਉਂਕਿ ਰੋਗ ਆ ਜਾਏ ਅਤੇ ਉੱਧਰ ਬਿਰਤੀ ਹੁੰਦੀ ਹੈ ਜਿਗਿਆਸੂ ਦੀ, ਜੇ ਬੁਢੇਪਾ ਆਵੇ ਤਾਂ ਉਹਦੇ ਵਿੱਚ ਕੁਛ ਕਰ ਨਹੀਂ ਸਕਦਾ, ਜ਼ਿਆਦਾ ਉਹ ਆਪਣਾ ਸਰੀਰ ਹੀ ਸਾਹਮਣਾ ਔਖਾ ਹੋ ਜਾਂਦਾ ਹੈ, ਦੂਜਿਆਂ ਦੀ ਲੋੜ ਰੱਖਦਾ ਹੈ, ਹੋਰ ਸੇਵਾ ਤਾਂ ਕੀ ਕਰ ਲੈਣੀ ਹੈ। ਜਿਵੇਂ ਜਿਹੜਾ ਰੋਗ ਨਹੀਂ ਆਇਆ, ਜਬ ਲਗ ਵਿਕਲ ਪਈ ਨਹੀਂ ਕਾਇਆ, ਹੈ ਤਾਂ ਕਾਇਆ ਸ਼ਬਦ ਉੱਥੇ, ਪਰ ਅੱਜ ਕੱਲ੍ਹ ਦੇ ਭਾਸ਼ਾ ਦੇ ਸਮੇਂ ਅਨੁਸਾਰ ਕਾਇਆ ਹੀ ਕਹਿੰਦੇ, ਕਾਇਆ ਨਹੀਂ ਕਹਿੰਦੇ, ਉਹ ਵਿਚਾਰ ਅਰਥ ਉਹਦਾ ਉਹੀ ਹੈ। ਜਬ ਲਗ ਵਿਕਲ ਪਈ ਨਹੀਂ ਕਾਇਆ, ਜਬ ਲਗ ਝਗੜਾ ਰੋਗ ਨਹੀਂ ਆਇਆ, ਜਬ ਲਗ ਵਿਕਲ ਪਈ ਨਹੀਂ ਕਾਇਆ, ਜਬ ਲਗ ਭਜ ਲੈ ਰਹੇ ਮਨ ਸਾਰੀ ਪਵਾਨੀ, ਇਹ ਸਾਰੀ ਪਾਣੀ ਪਰਮੇਸ਼ੁਰ ਦਾ ਨਾਮ ਹੈ ਵੀ ਉਸਦਾ ਭਜਨ ਕਰ ਲੈ, ਉਸਦਾ ਸਿਮਰਨ ਕਰ ਲੈ, ਵੀ ਹੁਣ ਤੂੰ ਕਰ ਸਕਦਾ ਹੈ। ਵੀ ਵਿਕਲ ਪਈ ਨਹੀਂ ਬਾਣੀ, ਜਦੋਂ ਬੋਲ ਵੀ ਮਸਾਂ ਨਿਕਲਿਆ ਕਿਸੇ ਨੂੰ ਸਮਝਾਉਣ ਵਾਸਤੇ, ਅਤੇ ਉਦੋਂ ਕੀ ਤੂੰ ਬਈ ਉੱਚੀ ਜੁੱਪੇ ਪਹਿਲਾਂ ਜਵਾਨ ਨਾਲ ਵਾਹਿਗੁਰੂ ਵਾਹਿਗੁਰੂ ਜਾਂ ਰਾਮ ਰਾਮ ਜਾਂ ਹਰੇ ਹਰੇ ਜਾਂ ਕੁਛ ਕਰ ਲਏਗਾ। ਕਈਆਂ ਦੇ ਮੂਰਖਾਂ ਦੇ ਜਿਹੜੇ ਉਹ ਗਿਆਨ ਹੈ, ਅੰਧੇ ਅਕਲੀ ਬਾਹਰੇ ਮੂਰਖ ਅੰਧ ਗਿਆਨ, ਨਾਨਕ ਨਜ਼ਰੀ ਬਾਹਰੇ ਕਵੇ ਨਾ ਪਾਵੇ ਮਾਨ, ਵੀ ਅੰਨੇ ਜਿਹੜੇ ਹੈ ਅਕਲ ਤੋਂ ਬਾਹਰੇ ਹੈ, ਉਹਨਾਂ ਦਾ ਅੰਨਾ ਹੀ ਗਿਆਨ ਹੈ, ਇਹਦਾ ਮੋਟੇ ਅਰਥ ਹੈ, ਉਹਨਾਂ ਦਾ ਅੰਨਾ ਗਿਆਨ ਵੀ ਅੰਨਾ ਹੀ ਹੈ, ਉਹਨਾਂ ਦੇ ਗਿਆਨ ਤੋਂ ਕੋਈ ਪਰਮੇਸ਼ੁਰ ਦੀ ਸੂਝ ਬੂਝ ਨਹੀਂ ਪ੍ਰਾਪਤ ਹੁੰਦੀ, ਇਹਨੇ ਨੂੰ ਨਹੀਂ ਦੱਸਦਾ। ਮੂਰਖ ਅੰਧ ਗਿਆਨ, ਨਾਨਕ ਨਦਰੀ ਬਾਹਰੇ ਕਵੇ ਨਾ ਪਾਵੇ ਮਾਣ, ਜਬ ਲਗ ਜਰਾ ਰੋਗ ਨਹੀਂ ਆਇਆ, ਜਬ ਲਗ ਕਾਲ ਗ੍ਰਸੀ ਨਹੀਂ ਕਾਇਆ, ਜਿੰਨਾ ਚਿਰ ਤੈਨੂੰ ਕਾਲ ਨੇ ਨਹੀਂ ਆ ਕੇ ਇਸ ਸਰੀਰ ਦੇ ਵਿੱਚੋਂ ਗ੍ਰਸ ਲਿਆ, ਪਕੜ ਲਿਆ ਸੂਖਮ ਸਰੀਰ ਦੇ ਤਾਂ ਉਦੋਂ ਜਦ ਲਗ ਵਿਕਲ ਪਈ ਨਹੀਂ ਬਾਣੀ ਭਜਲੇ ਮਹਲੇ, ਕਹਿੰਦੇ ਦੇਖੀ ਜਾਊ ਖਾ ਪੀ ਲਓ, ਜਵਾਨੀ 'ਚ ਖਾਣ ਦਾ ਸਮਾਂ ਹੈ, ਫਿਰ ਬੁੱਢੇ ਹੋ ਕੇ ਜਪ ਲਾਂਗੇ। ਪਹਿਲੇ ਅਬ ਨਾ ਭਜਿਸ ਭਜਿਸ ਕਬ ਭਾਈ, ਜੇ ਹੁਣ ਨਹੀਂ ਤੂੰ ਪਰਮੇਸ਼ੁਰ ਦਾ ਸਿਮਨ ਕਰਦਾ ਸ੍ਰੇਸ਼ਟ ਗੁਣਾਂ ਨੂੰ ਧਾਰ ਕੇ ਜਿਹੜੇ ਸੰਜਮ ਲਿਖੇ ਹੈ ਵੀ ਉਹਨਾਂ ਅਨੁਸਾਰ ਜਪਣਾ। ਕੀ ਕਹਿੰਦੇ ਜੀ, ਦਵਾਈ ਨਾਮ ਨੂੰ ਦਵਾਈ ਗਿਆ, ਦਵਾਈ ਦੇ ਨਾਲ ਜਿਹੜੇ ਕੋਈ ਗੰਭੀਰ ਬਹੁਤ ਡੂੰਘੇ ਰੋਗ ਹੋਣ ਉਹਨਾਂ ਦੇ ਸੰਜਮ ਵੀ ਨਾਲ ਹੁੰਦੇ ਹੈ। ਜੇ ਸੰਜਮ ਨਾ ਰੱਖਿਆ ਜਾਏ, ਜਿਸ ਤਰ੍ਹਾਂ ਇੱਧਰ ਸਮਝਿਆ ਵੀ ਕਿਸੇ ਨੇ ਕੱਪ ਛਲ ਨਹੀਂ ਕਰਨਾ, ਅਤੇ ਵਿਚਾਰ ਵਿਚਾਰਾਂ ਤਾਂ ਗਿਆਨ ਨਹੀਂ ਕਰਦਾ, ਹਿਰਦੇ ਕਪਟ ਮੁੱਖ ਗਿਆਨੀ, ਝੂਠੇ ਕਹਾਂ ਬਲੋਸ ਪਾਣੀ, ਕਾਇਆ ਮਾਂਜਿਸ ਕੌਣ ਗੁਣਾ, ਜਾਂ ਘੱਟ ਪੀਤਰ ਹੈ ਮਲਣਾ। ਅਤੇ ਬਾਹਰੋਂ ਤਾਂ ਹਿਰਦੇ ਦੇ ਵਿੱਚ ਤਾਂ ਕਪਟ ਹੈ ਅਤੇ ਚੋਰੀ ਕਰਨ ਦਾ ਸੁਭਾਅ ਹੈ, ਅਤੇ ਦਰਬਾਰ ਸਾਹਿਬ ਜਾ ਕੇ ਇਸ਼ਨਾਨ ਕਰਦਾ ਹੈ, ਨਾਵਣ ਚੱਲੇ ਤੀਰਥੀ ਮਨ ਖੋਟੇ ਤਨ ਚੋਰ, ਦੋਏ ਭਾਅ ਇੱਕ ਭਾਵ ਲੱਥੀ ਨੱਥੇ ਦੋਏ ਭਾਅ ਚੁੜੀਏ ਸੋਰ। ਫਿਰ ਚਲੋ ਜੇ ਤਾਂ ਸ਼ਰਧਾ ਨਾ ਜਾਵੇ ਤਾਂ ਫਿਰ ਤਾਂ ਉਹ ਪਾਪ ਲੈਂਦੇ ਹੈ, ਪਰ ਉਹਨਾਂ ਦੇ ਅੰਦਰ ਸ਼ਰਧਾ, ਉਹਨਾਂ ਦੇ ਅੰਦਰ ਖੋਰ ਪਾਪ ਕਰਨੇ ਹੈ, ਪਹਿਲੇ ਤਾਂ ਕੀ ਲੈਣੇ, ਇਸ ਕਰਕੇ ਪਹਿਲੇ ਵੀ ਉਹ ਦੂਜਾ ਹੋਰ ਚੜ ਗਿਆ, ਦੋ ਹੋ ਗਏ ਇਸਦੇ। ਇਸ ਕਰਕੇ ਇਹ ਸਮਝੇ, ਹਿਰਦੇ ਕਪਟ ਮੁਖ ਗਿਆਨੀ, ਝੂਠੇ ਕਹਾਂ ਬਲੋਂ ਸੁਬਾਨੀ, ਕਾਇਆ ਮਾਂਜਿਸ ਕੌਣ ਗੁਣਾ, ਜਬ ਘੱਟ ਪਵਿੱਤਰ ਹੈ ਮਲਣਾ। ਇਸ ਕਰਕੇ ਉਹ ਨਾਲ ਜ਼ਰੂਰੀ ਹੈ। ਤਾਂਹੀਓ ਸਤਿਗੁਰੂ ਸਾਹਿਬ ਜੀ ਨੇ ਕਿਹਾ ਵੀ ਧਰਮ ਦੀ ਕਿਰਤ ਹੈ, ਸੱਚ ਹੈ ਜਾਂ ਹੋਰ ਹੈ, ਸਾਧ ਸੰਗਤ 'ਚ ਸੇਵਾ ਹੈ, ਉਹ ਨਹੀਂ ਅੰਦਰ ਹੋਰ ਕੁਛ ਹੋਵੇ ਬਾਹਰ ਕੁਛ ਹੋਵੇ। ਜਿਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਔਰੰਗਜ਼ੇਬ ਨੂੰ ਵੀ, ਔਰੰਗਜ਼ੇਬ ਆਪਣੇ ਆਪ ਨੂੰ ਬਹੁਤ ਮੁਸਲਮਾਨਾਂ ਦੇ ਵਿੱਚੋਂ ਉੱਚਾ ਸੁੱਚਾ ਵਿਦਵਾਨ ਅਤੇ ਅਮਲੀ ਮੁਸਲਮਾਨ ਸਮਝਦਾ ਸੀ। ਗੁਰੂ ਮਹਾਰਾਜ ਨੇ ਕਿਹਾ ਵੀ ਜਿਹੜਾ ਸਾਰਿਆਂ ਦੇ ਵਾਸਤੇ ਧਰਮ ਹੈ, ਗੁਣ ਹੈ, ਉਹ ਹੈ ਹਮੂ ਮਰਦ ਬਾਸ਼ਦ ਸ਼ਿਵਦ ਸੁਖੁਨ ਵਰ ਨਾ ਸ਼ਿਕਮੇ ਦਿਗਰ ਦਰਦ ਹਾਨੀ ਦਿਗਰ। ਹਰੇਕ ਮਰਦ ਜਿਹੜਾ ਆਪਣੇ ਆਪ ਨੂੰ ਕਹਾਉਂਦਾ ਆਦਮੀ, ਉਹਨੂੰ ਬਚਨ 'ਤੇ ਪੱਕਾ ਰਹਿਣਾ ਚਾਹੀਦਾ, ਖਿਸਕਣਾ ਨਹੀਂ ਚਾਹੀਦਾ, ਕੱਚਾ ਨਹੀਂ ਹੋਣਾ ਚਾਹੀਦਾ। ਉਹ ਨਾ ਸ਼ਿਕਮੇ ਦਿਗਰ, ਫਾਰਸੀ 'ਚ ਉਹ ਜਾਣਦਾ ਸੀ ਵੀ ਪੇਟ ਵਿੱਚ ਕੁਛ ਹੋਰ ਹੈ ਅਤੇ ਮੂੰਹ ਦੇ ਵਿੱਚ ਕੁਛ ਹੋਰ ਹੋਵੇ, ਜਿਨ ਮਨ ਹੋਰ ਮੁੱਖ ਹੋਰ ਸੇ ਕਾਂਢੇ ਕੱਚੇ। ਇਸ ਕਰਕੇ ਉਹ ਜ਼ਰੂਰੀ ਹੈ ਵੀ ਇਹ ਜਿਹੜਾ ਨਾਮ ਜਪਣਾ ਹੈ ਅਤੇ ਉਹਦੇ ਵਾਸਤੇ ਸੰਜਮ ਦੀ ਲੋੜ ਹੈ, ਧਰਮ ਦੀ ਕਿਰਤ ਹੋਵੇ, ਸੱਚ ਬੋਲਣਾ ਹੋਵੇ, ਹੋਰ ਗੁਣ ਹੋਣ, ਅਤੇ ਫਿਰ ਉਹ ਫਲੀਭੂਤ ਹੋਊਗਾ। ਨਹੀਂ ਤਾਂ ਪਰਮੇਸ਼ੁਰ ਤਾਂ ਸਭ ਕੁਛ ਜਿਵੇਂ ਵੀ ਕੀਰਤਨ ਕਰਨਾ ਬਹੁਤ ਚੰਗਾ ਆ, ਕਥਾ ਕਰਨੀ ਬਹੁਤ ਚੰਗੀ ਹੈ, ਅਤੇ ਗੁਰੂਆਂ ਕੋਈ ਗਾਵੇ ਰਾਗੀ ਨਾਦੀ ਬੇਦੀ ਵੋ ਪਾਠ ਕਰਨੀ, ਹਰ ਹਰ ਭੀਜੇ ਰਾਮ ਰਾਜੇ, ਜਿਹਨਾਂ ਅੰਤਰ ਕਪਟ ਵਿਕਾਰ ਹੈ। ਕਈ ਕਥਾ ਕਰਨ ਲੱਗੇ ਉਹ ਕੋਈ ਹੋਊਗਾ ਐਸਾ ਜਗਿਆਸੂ ਜਿਹੜਾ ਵਾਸਤਵ 'ਤੇ ਉਹਨੂੰ ਇੰਨਾ ਵਿਰਾਗ ਹੋ ਜਾਵੇ ਅਤੇ ਪਾਣੀ ਨਿਕਲਣ ਲੱਗ ਪਏ, ਕਈ ਉਸੇ ਤਰ੍ਹਾਂ ਹੀ ਆਖਣ ਪੀਤਰ ਤੇਲ ਕੁਡਾਰਸ ਲੋਗਨ ਨੀਰ ਬਹਾਏ ਦਿਖਾਵੇ, ਜਾਂ ਪ੍ਰਚਾਰ ਕਰਨ ਵਾਲੇ ਉਹ ਆਪਣੀ ਅੱਖਾਂ 'ਚ ਵੀ ਪਾਣੀ ਕੱਢ ਪਤਾ ਨਹੀਂ ਕੀ ਕਰਦੇ ਆ ਉਹ, ਅਤੇ ਦੂਜਿਆਂ ਨੂੰ ਵੀ ਉਹਨਾਂ ਦੇ ਕੰਮ ਦੇਖੋ ਅਤੇ ਫਿਰ ਉਹ ਹੋਰ ਦੇ ਹੋਰ ਹੀ ਨੇ, ਕੋਈ ਉਹ ਵਿਰਾਗ ਜਾਂ ਹੋਰ ਤਾਂ ਨਹੀਂ ਹੈ ਸਹਿ। ਇਸ ਕਰਕੇ ਭੋਗ ਤੁਖਾਰ ਨਾ ਵਿਆਪੀ ਕੰਠ ਮਿਲਿਆ ਹਰ ਨਾ ਹੋ, ਇਹਨੂੰ ਵੀ ਬਰਫ਼ ਜਿਹੜੀ ਹੈ ਉਹਨਾਂ ਨੂੰ ਪਾਉਂਦੀ ਨਹੀਂ ਹੈ, ਇੰਨੀ ਠੰਡ ਹੈ। ਜੜਤਾ ਜਿਹੜੀ ਜੜਤਾ ਬਿਰਤੀ ਹੋ ਜਾਣੀ ਹੈ, ਕਈ ਵਾਰੀ ਆਪਣੇ ਬਾਣੀ ਪੜ੍ਹਦੇ ਚੇਤੀ ਨਹੀਂ ਕਰਦਾ ਜਾਂ ਉਹਦੇ 'ਚ ਮਨ ਹੀ ਨਹੀਂ ਖੜਦਾ, ਅਤੇ ਜਾਂ ਉਈ ਜੜ ਹੋ ਜਾਂਦੀ ਹੈ। ਕਈ ਜਿਹੜੇ ਪਹਿਲਾਂ ਲੋਕ ਬਹੁਤ ਹੈ ਇਸ ਪਾਸੇ ਦੇ ਲੱਗੇ ਹੋਏ, ਪੀਰਾਂ ਫਕੀਰਾਂ ਨੂੰ ਮੰਨਦੇ ਹੈ, ਉਹਨਾਂ ਦੇ ਜਾਂਦੇ ਹੈ, ਉਹ ਖਾਸ ਕਰਕੇ ਮਾਈਆਂ ਬੀਬੀਆਂ ਨੇ ਉਹਨਾਂ ਨੂੰ ਜ਼ਿਆਦਾ ਘਰ ਦੇ ਵਿੱਚ ਘਰ ਸਾਂਭਣ ਦੀ ਲੋੜ ਹੁੰਦੀ ਹੈ, ਔਕੜਾਂ ਆਉਂਦੀਆਂ ਨੇ, ਅਤੇ ਹੋਰ ਕੋਈ ਮਾਈ ਮਿਲ ਜਾਏ ਅਤੇ ਉਹ ਆਪੋ ਵਿੱਚ ਕਰਦੇ, ਮੈਂ ਸਾਨੂੰ ਆਹ ਔਕੜ ਹੈ, ਲੈ ਭੈਣੇ ਲੈ ਮਾਈ, ਅਤੇ ਤੈਨੂੰ ਪਤਾ ਨਹੀਂ ਵੀ ਮੇਰੇ ਕੋਟਲੇ ਉੱਥੇ ਜਾਓ ਇੱਕਦਮ ਚੀਜ਼ ਠੀਕ ਹੋ ਜਾਂਦੀ ਹੈ, ਤੂੰ ਅਮਕੇ ਉੱਥੇ ਬਣੀ ਹੋਈ ਹੈ ਉੱਥੇ ਠੀਕ ਹੋ ਜਾਂਦੀ ਹੈ, ਚਲੋ ਜੀ ਇਸ ਤਰ੍ਹਾਂ ਲੱਗੋ ਲੱਗੀ ਜਾਂ ਹੋਰ ਚੀਜ਼ ਹੈ ਉੱਥੇ ਉੱਥੇ ਜਾਣਾ ਸ਼ੁਰੂ ਹੋ ਗਿਆ। ਅਤੇ ਇੱਧਰ ਜਿਹੜਾ ਪਰਮੇਸ਼ੁਰ ਦਾ ਰਸਤਾ ਹੈ ਇਹ ਹੈ ਬੜਾ ਸੱਚਾ ਸੁੱਚਾ ਅਤੇ ਦ੍ਰਿੜ ਹੈ, ਅਤੇ ਇਸ ਦੀ ਸਭ ਤੋਂ ਵੱਡੀ ਪਦਵੀ ਮਿਲਦੀ ਹੈ ਅਤੇ ਹਮੇਸ਼ਾ ਹੀ ਸੁੱਖ ਹੈ। ਜੋ ਸੁੱਖ ਕੋ ਚਾਹੇ ਸਦਾ ਸਰਨ ਰਾਮ ਕੀ ਲੇ, ਆਪਣੀ ਹਉਮੈ ਛੱਡਣੀ ਹੈ, ਸਰੀਰ ਹੈ ਮਨ ਹੈ ਇਸ ਤੋਂ ਅੱਗੇ ਅਗਿਆਨ ਹੈ, ਅਗਿਆਨ ਕਰਕੇ ਹੀ ਸਭ ਕੁਛ ਹੈ ਵੀ ਸਰੀਰ ਜਿਹੜਾ ਹੈ ਇਹ ਮੇਰਾ ਆ। ਇਹ ਵਿਚਾਰ ਨਾ ਕਰੋਣੀ ਵੀ ਸਰੀਰ ਮੇਰਾ ਸਰੀਰ ਠੀਕ ਨਹੀਂ, ਵੀ ਮੇਰੀ ਚੀਜ਼ ਹੈ ਵੀ ਤੂੰ ਵੱਖਰਾ ਹੈ ਸਰੀਰ ਵੱਖਰਾ, ਫਿਰ ਹੀ ਕਹਿੰਦੇ ਨੇ ਮੇਰਾ ਮੈਂ ਵੱਖਰਾ ਹੈ, ਅਤੇ ਜਿਹੜੀ ਮੈਂ ਆ ਇਹ ਕਿੱਥੋਂ ਤੇਰੇ 'ਚ ਬਣੀ ਹੈ, ਤੂੰ ਆਪ ਬਣਿਆ। ਇਹ ਤਾਂ ਆਪਣੇ ਵਾਹਿਗੁਰੂ ਪਰਮੇਸ਼ਰ ਨੇ ਹੀ ਜੀਵ ਬਣਾਇਆ, ਉਸਨੇ ਹੀ ਇਹਦੇ ਵਿੱਚ ਪਾਈ ਹੈ, ਹਉਮੈ ਕਰਕੇ ਜੀਵ ਹੈ। ਜੇ ਹਉਮੈ ਨਹੀਂ ਹੋਵੇ ਤਾਂ ਫਿਰ ਆਪ ਹੀ ਪਰਮੇਸ਼ਰ ਹੈ। ਇਸ ਕਰਕੇ ਜੇ ਮਾਇਆ ਨਹੀਂ ਹੋਵੇ ਤਾਂ ਸੰਸਾਰ ਹੈ, ਅਤੇ ਜੇ ਮਾਇਆ ਨਹੀਂ ਹੈ ਤਾਂ ਸੰਸਾਰ ਹੀ ਨਹੀਂ ਹੈ। ਇਹ ਉਹਦੀ ਖੇਲ ਹੈ, ਅਤੇ ਉਸ ਵਾਸਤੇ ਫਿਰ ਹੁਣ ਆਪਣੇ ਖੇਲਾ ਸਗਲ ਜਗਤ ਵੀ ਇਹਦੇ ਵਿੱਚ ਤੁਸੀਂ ਸਤਸੰਗਤ ਕਰੋ, ਚੰਗੇ ਪਾਸੇ ਲੱਗੋ, ਤੁਹਾਨੂੰ ਸੁੱਖ ਹੀ ਸੁੱਖ ਹੈ, ਅਤੇ ਦੂਜਾ ਪਾਸਾ ਵੀ ਬਣੇ, ਅਤੇ ਦੋ ਖੇਲਣ ਵਾਸਤੇ ਦੋ ਪਾਸੇ ਭਾਵੇਂ ਘਰ ਦੇ ਹੀ ਹੋਣ ਜਾਂ ਕੋਈ ਕੋਈ ਜਿਨ੍ਹਾਂ ਨੇ ਅਭਿਆਸ ਕਰਨਾ ਹੈ ਖੇਲ ਦਾ, ਉਹ ਦੋ ਹਿੱਸਿਆਂ 'ਚ ਹੋ ਜਾਂਦੇ ਹੈ, ਦੋ ਹਿੱਸਿਆਂ 'ਚ ਉਹ ਆਪੋ ਵਿੱਚ ਹੀ ਪ੍ਰੈਕਟਿਸ ਕਰਦੇ ਜਾਂ ਹੋਰ। ਇਸ ਤਰ੍ਹਾਂ ਵਾਹਿਗੁਰੂ ਨੇ ਦੋ ਹਿੱਸੇ ਬਣਾਏ ਹੋਏ ਨੇ, ਇੱਕ ਇਹ ਵੀ ਬਣਾਇਆ ਅਤੇ ਦੂਸਰਾ ਵੀ ਬਣਾਇਆ, ਅਤੇ ਸਗੋਂ ਜਿਹੜਾ ਦੂਸਰਾ ਪਾਸਾ ਆ ਸੰਸਾਰ ਦਾ ਉਹ ਛੇਤੀ ਅਤੇ ਨੇੜੇ ਅਤੇ ਛੇਤੀ ਨਾਸ਼ ਵੀ ਹੁੰਦਾ ਹੈ, ਕਿਉਂਕਿ ਪਦਾਰਥ ਬਣਾਏ ਹੋਏ ਹਨ ਅਤੇ ਅੱਖਾਂ ਜਿਹੜੀਆਂ ਨੇ ਅੱਖੀਂ ਦੇਖਣਾ ਰੱਜੀਆਂ ਬਹੁ ਰੰਗ ਤਮਾਸ਼ੇ, ਅਤੇ ਇਸ ਤਰ੍ਹਾਂ ਕੰਨ ਜਿਹੜੇ ਨੇ ਉਧਰਲੇ ਪਾਸੇ ਛੇਤੀ ਲੱਗਦੇ ਆ, ਕਿਉਂਕਿ ਪ੍ਰਵਾਹ ਪਿਆ ਹੈ ਦੇਰ ਦਾ, ਨਾਲੇ ਉਹ ਸੌਖਾ ਆ ਉਧਰ ਗੀਤ, ਫਿਰ ਮੋਢੇ ਦਾ ਕੁਸੰਗਤ ਹੈ, ਜਿਹਨੂੰ ਕੁਸੰਗਤ ਹੋ ਜਾਣੇ ਉਹ ਆ ਜਾ ਕਿੱਧਰ ਜਾਣਾ ਹੈ, ਕਿੱਧਰ ਕੀ ਲੈਣਾ ਤੂੰ, ਇੱਥੇ ਮੇਰੇ ਕੋਲ ਕਈ ਆ ਜਾਂਦੇ ਜਾਂ ਹੋਰ ਚੀਜ਼ ਹੈ, ਅਤੇ ਉਹ ਕਹਿੰਦੇ ਵੀ ਮੈਂ ਉੱਧਰ ਨੂੰ ਜਾਂਦਾ ਸੀ ਸੰਗਤ ਵੱਲ ਨੂੰ, ਅਤੇ ਮੈਨੂੰ ਕਹਿੰਦੇ ਇਹ ਉਹ ਕੁਸੰਗੀ ਬੈਠੇ ਸ਼ਰਾਬੀ ਜਾ, ਅਸੀਂ ਕਿੱਧਰ ਜਾਣਾ ਹੈ, ਅਸੀਂ ਇੱਧਰ ਜਾਣਾ, ਅਸੀਂ ਆ ਇੱਧਰ ਤੈਨੂੰ ਹੁਣੇ ਆਨੰਦ ਵਿਖਾਉਂਦੇ ਹਾਂ, ਆਹ ਵੇਖ ਰਗੜਾ ਲੱਗਿਆ ਜੇ ਕੁੱਟ ਪੀ ਤਾਂ ਸਹੀ ਹੌਲੀ ਹੌਲੀ, ਅਤੇ ਉਹ ਉੱਨੀ ਛੇਤੀ ਨਾਸ਼ ਹੁੰਦੇ, ਫਿਰ ਤਬਾਹ ਕਰ ਦਿੰਦੇ ਆ ਜੀਵਨ ਨੂੰ ਇਸ ਨੂੰ। ਇਹ ਵੀ ਹੈ ਪਰਮੇਸ਼ੁਰ ਦੇ ਅਤੇ ਸੰਗਤ ਦੇ ਵਿੱਚ ਜਿਹੜਾ ਉਹ ਜਿਹੜਾ ਆਤਮ ਜਾਂ ਹੋਰ ਸੁੱਖ ਸਿਮਰਨ ਜਾਂ ਹੋਰ ਚੀਜ਼ ਹੈ, ਅਤੇ ਹੋਰ ਇਹ ਕਠਿਨ ਹੈ, ਹੌਲੀ ਹੌਲੀ ਆਉਂਦਾ ਹੈ, ਅਤੇ ਕਾਰੇ ਸਾਰੇ ਸਵਾਰਦਾ ਹੈ, ਰਹੋ ਵਿਚਾਰ ਪੋਖ ਤੁਖਾਰ ਨਾ ਵਿਆਪੀ ਕੰਠ ਮਿਲਿਆ ਹਰ ਨਾ ਹੋ। ਬਾਹਰਲੀ ਸਾਨੂੰ ਸਮਝਾਉਣ ਵਾਸਤੇ ਜਿਹੜੇ ਪਤੀ ਸਤੀ ਰੂਪ ਦੇ ਵਿੱਚ ਹੈ ਵੀ ਸਿਆਲ ਦੀ ਰੁੱਤ ਹੋਵੇ, ਠੰਡ ਹੋਵੇ, ਖਾਣ ਪੀਣ ਮਕਾਨ ਅੱਛਾ ਹੋਵੇ, ਅਤੇ ਪਤੀ ਸਤੀ ਦਾ ਜਿਹੜਾ ਸੰਬੰਧ ਹੈ ਉਹਦਾ ਆਨੰਦ ਉਹੀ ਜਾਣਦੇ ਹੈ। ਇਸੇ ਤਰ੍ਹਾਂ ਹੀ ਜਿਹੜੇ ਕੋਈ ਸਾਧਨ ਕਰਨ ਵਾਲੇ ਪੁਰਸ਼ ਹੈ ਉਹ ਠੀਕ ਹੈ, ਸੇਵਾ ਵੀ ਕਰਦੇ ਹੈ, ਸਤਸੰਗਤ ਵੀ ਕਰਦੇ ਹੈ, ਸੁਣਦੇ ਵੀ ਹੈ, ਮੰਨਦੇ ਵੀ ਹੈ, ਪਰ ਜਿਨ੍ਹਾਂ ਨੇ ਇੱਥੇ ਕੰਠ ਕਿਹੜਾ ਰਿਦਾ ਮਨ ਉਹਦੇ ਵਿੱਚ ਵਾਹਿਗੁਰੂ ਮਿਲ ਗਿਆ ਹੈ। ਵਾਹਿਗੁਰੂ ਸੁਖ ਸਰੂਪ ਹੈ, ਰਸਨਾ ਗੁਣ ਗੋਪਾਲ ਨਿਧ ਗਾਇਨ, ਸ਼ਾਂਤ ਸਹਿਜ ਰਹਿਸ ਮਨ ਉਪਜੋ ਸਗਲੇ ਦੁੱਖ ਬੁਲਾਇਣ। ਪਹਿਲਾਂ ਸ਼ਾਂਤੀ ਆਏਗੀ, ਸ਼ਾਂਤ ਸਹਿਜ, ਫਿਰ ਸਹਿਜ ਸੁਭਾਅ ਹੋਊਗੀ, ਉਹਦੇ ਵਿੱਚ ਘਬਰਾਹਟ ਨਹੀਂ ਹੋਊਗੀ, ਮਨ ਕਾਲਾ ਨਹੀਂ ਕਿਸੇ ਪੈ ਗਿਆ ਦੂਸਰੇ ਪਾਸੇ। ਸਹਿ ਸ਼ਾਂਤ ਸਹਿਜ ਰਹਿਸ, ਫਿਰ ਆਨੰਦ ਹੋਊਗਾ, ਜੇ ਸਗਲੇ ਦੁੱਖ ਬੁਲਾਉਣ ਵਿੱਚ ਸਾਰੇ ਦੁੱਖ ਮਿਟ ਜਾਣਗੇ। ਇਸ ਕਰਕੇ ਸਤਿਗੁਰੂ ਸਾਹਿਬ ਜੀ ਨੇ ਗੁਰਬਾਣੀ ਵਿੱਚ ਸਭ ਕੁਝ ਦੱਸਿਆ। ਬਿਰਧ ਅਵਸਥਾ ਦੇ ਵਿੱਚ ਤਾਂ ਫਿਰ ਇਹ ਸਾਧਨ ਕਰਨੇ ਜਾਂ ਨਹਾਉਣਾ ਜਾਂ ਹੋਰ ਚੀਜ਼ ਹੈ, ਅਤੇ ਨਹੀਂ ਤਾਂ ਕੋਈ ਬਿਮਾਰੀ ਦੇ ਵਿੱਚ ਵੀ ਵੈਦ ਵੀ ਕਹਿੰਦੇ ਗਰਮ ਪਾਣੀ ਨਾਲ ਨਹਾਇਆ ਕਰ, ਨਹੀਂ ਤਾਂ ਠੰਡ ਹੋਰ ਵੱਧ ਜਾਊਗੀ, ਨਾ ਠੰਡੇ ਪਾਣੀ ਨਾਲ ਨੱਚਿਆ ਜਾਏ ਅਤੇ ਨਾ ਹੋਵੇ ਹੋਰ ਵੀ ਜਿਹੜੇ ਹੈ ਉਹ ਵੀ ਨਹੀਂ, ਚੀਜ਼ਾਂ ਦਾ ਵੀ ਸਵਾਦ ਰਹਿ ਜਾਂਦਾ, ਕੀ ਖਾ ਲੂਗਾ ਉੱਥੇ। ਅਤੇ ਜੇ ਉਹ ਮਾਸ ਖਾਂਦਾ ਮਾਸ ਖਾ ਕੇ ਹਜ਼ਮ ਕਰ ਲੂਗਾ, ਉਲਟਾ ਪੈ ਜੂਗਾ। ਇਸ ਤਰ੍ਹਾਂ ਹੀ ਮਾਸ ਵਾਂਗ ਮਾਇਆ ਦੀ ਅੰਸ਼ ਜਿਹੜੀ ਹੈ, ਇਹ ਜਿਸ ਵੇਲੇ ਜਗਿਆਸੂ ਦੀ ਅਵਸਥਾ ਉਹ ਲੰਘ ਗਈ, ਚਲੋ ਫਿਰ ਵੇਖੀ ਜਾਊਗੀ, ਆਪਣੇ ਕਮਜ਼ੋਰ ਹੋ ਗਿਆ, ਵਿਵੇਕ ਕਮਜ਼ੋਰ ਹੋ ਗਿਆ, ਫਿਰ ਨਹੀਂ ਉਹਨੂੰ ਗ੍ਰਹਿਣ ਸਕਦਾ। ਪੋਖ ਤੂਫਾਨ ਨ ਵਿਆਪੀ ਕੰਠ ਮਿਲਿਆ ਹਰ ਨਾ ਹੋ, ਜਿਨ੍ਹਾਂ ਦੇ ਹਿਰਦੇ ਦੇ ਵਿੱਚ ਉਹ ਵਾਹਿਗੁਰੂ ਪਰਮੇਸ਼ਰ ਉਹਦਾ ਨਿਰਾਕਾਰ ਸੁਖ ਸਰੂਪ ਹੋ ਕੇ ਮਿਲ ਗਿਆ, ਅਤੇ ਆਪਣੇ ਜੈਸੇ ਕਬੀਰ ਸਾਹਿਬ ਜੀ ਨੇ ਕਿਹਾ ਵੀ ਉਹ ਨਿਰਾਕਾਰ ਅਵਸਥਾ ਹੈ, ਸਰਗੁਣ ਅਵਸਥਾ ਵੀ ਹੈ, ਜਿਨ੍ਹਾਂ ਦੇ ਕੰਠ ਦੇ ਨਾਲ ਉਪਾਸ਼ਨਾ ਕਰਦਿਆਂ ਹੋਇਆਂ ਸਰਗੁਣ ਦੀ ਜਿਸ ਤਰ੍ਹਾਂ ਦਸੋ ਸਰੂਪ ਨੇ ਉਹਨਾਂ ਦੇ ਮੰਗਲ ਕੀਤੇ ਆ ਵੀ ਇਸ ਤਰ੍ਹਾਂ ਮਹਾਰਾਜ ਆਇਆ ਅੰਗ ਹੈ ਆਇਆ ਦਿੱਤੇ, ਉਹ ਸਾਰੇ ਜਤਰੂ ਨੇ ਇਹਨੂੰ ਉਪਾਸ਼ਨਾ ਕੀਤੀ ਸਰਗੁਣ ਸਰੂਪ ਦੀ, ਅਤੇ ਉਹਨੂੰ ਅੰਦਰ ਸਾਖਿਆਤ ਹੋ ਗਿਆ ਇਸ ਤਰ੍ਹਾਂ ਵੀ ਆਇਆ ਹੈ। ਫਿਰ ਉਸ ਤੋਂ ਬਾਅਦ ਹੋਏ ਇੱਕ ਨਿਰਗੁਣ ਦੀ ਉਪਾਸ਼ਨਾ ਹੈ, ਉਹ ਸੁਖ ਸਰੂਪ ਹੀ ਹੈ, ਸਿਮਰੋ ਸਿਮਰ ਸਿਮਰ ਸੁਖ ਪਾਵੋ। ਉਸਦੇ ਵਿੱਚ ਫਿਰ ਕੱਲ ਕਲੇਸ਼, ਕੱਲ ਕਲਪਨਾ ਮਿਟੂਗੀ, ਕਲੇਸ਼ ਕਹਿੰਦੇ ਜੀ ਘਰ 'ਚ ਕਲੇਸ਼ ਪੈ ਜਾਂਦੇ ਉਹ ਮਿਟੂਗੀ, ਜੇ ਜੀ ਪਾਠ ਕਰਾਓ ਫਿਰ ਤੁਹਾਡੇ ਕਲੇਸ਼ ਘੱਟ ਜਾਣਗੇ, ਦੁੱਖ ਘਟਾਉਣਗੇ। ਫਿਰ ਤੁਸੀਂ ਹੁਣ ਜੋ ਪਾਠ ਕਰਾਉਣ ਲੱਗੇ ਤੁਹਾਨੂੰ ਸੰਗਤ 'ਚੋਂ ਪਤਾ ਜਾ ਵੀ ਦੁੱਖ ਮਿਟ ਜਾਣਗੇ, ਅਤੇ ਪਹਿਲਾਂ ਹੀ ਆਪਣੇ ਸਰੀਰ 'ਤੇ ਦੁੱਖ ਨਾ ਹੋਣ, ਕੌਣ ਨਹੀਂ ਚਾਹੁੰਦਾ ਵੀ ਮੈਂ ਤੰਦਰੁਸਤ ਰਹਾਂ, ਸਦਾ ਹੀ ਤੰਦਰੁਸਤ ਰਹਾਂ, ਅਤੇ ਸਾਰੀਆਂ ਚੀਜ਼ਾਂ ਜਿਹੜੀਆਂ ਲੋੜ ਅਨੁਸਾਰ ਪ੍ਰਾਪਤ ਹੋਣ। ਜੈਸੇ ਧੰਨੇ ਭਗਤ ਨੇ ਕਿਹਾ ਵੀ ਆਹ ਵੀ ਚੀਜ਼ ਜੀ, ਗਊ ਪੈਸ ਮੰਗੋ ਲਾਗੇਰੀ, ਇੱਕ ਤਾਜਨ ਤੁਰੀ ਚੰਗੇਰੀ, ਘਰ ਕੀ ਗੀਹਨ ਚੰਗੀ, ਜਨ ਧੰਨਾ ਲੇਵੇ ਮੰਗੀ। ਅਤੇ ਇੱਧਰ ਗੁਰਮੁਖਾਂ ਦੀ ਜਿਹੜੀ ਅਵਸਥਾ ਹੈ ਉਹ ਭਗਤੀ ਹੈ, ਜੈਸੇ ਕੀ ਅਰਥ, ਉਹ ਪੰਕਤੀ ਉਲਟਾ ਅਰਥ ਕਰਦੇ ਨੇ, ਅੰਧ ਕਰੋ ਮਿਲ ਸੁੰਦਰ ਨਾਰੀ। ਇਹ ਸੰਸਾਰ ਵੀ ਜਾਂ ਹੋਰ ਚੀਜ਼ ਹੈ ਵੀ ਬਹੁਤੀਆਂ ਇਸਤਰੀਆਂ, ਜੇ ਲੱਖ ਇਸਤਰੀਆਂ ਭੋਗ ਕਰੇ ਨਵਖੰਡ ਰਾਜ ਕਮਾਏ, ਬਿਨ ਸਤਿਗੁਰ ਅੱਗੇ ਉਹਦਾ ਭਾਵ ਹੈ ਵੀ ਸ਼ਾਂਤੀ ਨਹੀਂ ਆ ਸਕਦੀ ਮਨ ਨੂੰ, ਚਾਹੇ ਇੰਦਰ ਦਾ ਰਾਜ ਵੀ ਲੈ ਲਵੇ, ਗੌਤਮ ਤਪਾ ਹਿੱਲਿਆ ਇਸਤਰੀ ਇਹ 'ਚ ਕੋਈ ਆਊਗੀ ਅਖੀਰ 'ਤੇ ਹੋ ਜਾਵੇ, ਉਹ ਵਾਸ਼ਨਾ ਫਿਰ 84 ਲੱਖ ਜੂਨ ਦੇ ਵਿੱਚ ਕੁੱਤੇ ਕੁੱਤੀਆਂ ਬਿੱਲੇ ਬਿੱਲੀਆਂ ਚੂਹੇ ਡੱਡੂ ਹੋਰ ਸਭ ਉਹ ਜੋ ਜੋ ਜੋੜਾ ਬਣੀ ਫਿਰਦੇ ਨੇ। ਪੋਖ ਤੁਖਾਰ ਨਾਲ ਵੀ ਜੜਤਾ ਬਿਰਤੀ ਨਹੀਂ ਹੁੰਦੀ ਹੈ, ਮਨ ਨੇ ਜੜ ਜਿਹਾ ਹੋ ਜਾਣਾ। ਉਹ ਮੈਂ ਕਹਿਣ ਲੱਗਿਆ ਵੀ ਕਈ ਪੀਰਾਂ ਫਕੀਰਾਂ ਨੂੰ ਮੰਨਦੇ ਆ, ਫਿਰ ਸੰਗਤ 'ਚ ਆ ਕੇ ਇਧਰਲੇ ਪਾਸੇ ਕਹਿੰਦੇ ਵੀ ਹੁਣ ਬਾਣੀ ਪੜ੍ਹੀਏ ਇੱਧਰ ਲੱਗ ਜਾਈਏ, ਉਹ ਫਿਰ ਰੋਕ ਪਾਉਂਦੇ ਆ। ਉਹ ਕਹਿੰਦੇ ਹੁਣ ਸਾਡੇ ਨਾਲ ਹੈ, ਸਾਡਾ ਲੈ ਦੇ ਕੇ ਜੇ ਸਾਡੇ ਵੱਲ ਜੋ ਕੇ ਹੁਣ ਇੱਧਰ ਨੂੰ ਜਾਣਾ। ਕਈ ਐਸੇ ਮੈਂ ਨਹੀਂ ਇਸ ਗੱਲ ਨੂੰ ਮੰਨਦਾ ਵੀ ਬੋਲ ਕਿਉਂ ਨਹੀਂ ਸਕਦੇ, ਬਾਣੀ ਕੋਈ ਵਾਹਿਗੁਰੂ ਕਹਿ ਵੀ ਉਹ ਕਹਿੰਦਾ ਐਸੇ ਮਿਲੇ ਆ ਮੈਨੂੰ ਸੰਗਤ ਦੇ ਵਿੱਚ ਆ ਕੇ, ਉਹ ਕਹਿੰਦਾ ਵਾਹਿਗੁਰੂ ਮੈਂ ਕਹਿ ਨਹੀਂ ਸਕਦਾ, ਮੇਰਾ ਗਲ ਘੁੱਟਿਆ ਹੋਇਆ, ਬਾਣੀ ਪੜ੍ਹ ਨਹੀਂ ਸਕਦਾ। ਮੈਂ ਇਸ ਚਾਰ ਜੀ ਗੱਲ ਮੈਂ ਨਹੀਂ ਸੀ ਅੱਗੇ ਕਹਿ ਕਿਉਂ ਨਹੀਂ ਸਕਦਾ, ਉਹ ਚੀਜ਼ਾਂ ਸੂਖਮ ਰੂਪ ਦੇ ਵਿੱਚ ਫੇਰ ਨਹੀਂ ਕਹਿਣ ਦਿੰਦੀਆਂ। ਇਹ ਸਾਰਿਆਂ ਨੂੰ ਜਿਹੜੇ ਕੋਈ ਮਾਈ ਭਾਈ ਇੱਧਰ ਲੱਗੇ ਆ ਪੀਰਾਂ ਫਕੀਰਾਂ ਦੇ ਵਿੱਚ ਜਾਂ ਲੋੜਾਂ ਦੇ ਅਨੁਸਾਰ ਘਰ ਦੇ ਵਿੱਚ ਹੁੰਦੀਆਂ ਨੇ, ਮੈਂ ਦੁੱਧ ਨਹੀਂ ਦਿੰਦੀ ਜੀ, ਉਹ ਨਹੀਂ ਹੁੰਦੀ ਜਾਂ ਹੋਰ ਚੀਜ਼ ਹੈ, ਉਹ ਜਿਹਨੂੰ ਤੁਸੀਂ ਮੰਨੋਗੇ ਜਦੋਂ ਇੱਧਰ ਲੱਗੋਗੇ ਉਹਨੂੰ ਰੋਕ ਪਾਉਣੀ ਹੀ ਪਾਉਣੀ ਹੈ, ਉਹਨੇ ਉੱਧਰ ਜਾਣ ਦੇਣਾ। ਜਾਣ ਕਿਵੇਂ ਦੇਊਗਾ ਉਹ, ਉਹਨਾਂ ਦੇ ਤੁਸੀਂ ਮਰੀਜ਼ ਬਣੇ ਹੋਏ, ਸਾਡੇ ਵੱਲ ਹੀ ਆਓ ਜੇ ਦੁੱਧ ਤੁਹਾਨੂੰ ਲੋੜ ਹੈ ਤਾਂ ਅਸੀਂ ਤੁਹਾਨੂੰ ਦੱਸਦੇ ਹਾਂ, ਲਓ ਆ ਪਾਣੀ ਲਿਜਾ ਕੇ ਉੱਤੇ ਛਿੜਕ ਦਿਓ ਮੈਂ ਦੇ ਜਾਂ ਉਹਦੇ ਠੰਡ ਤੋਦੇ ਤਾਂ ਦੁੱਧ ਆਜੂਗਾ, ਅਤੇ ਤੁਹਾਨੂੰ ਕੀ ਹੈ ਜੇ ਤੁਹਾਨੂੰ ਕੀ ਹੈ ਵੀ ਗੁਰਦੁਆਰੇ ਸੇਵਾ ਕਰੋ ਕਿ ਉਹ ਔਖੀ ਹੈ, ਨਾਮ ਜਪਣਾ ਔਖਾ ਹੈ, ਉਹ ਸੁਖਾਲਾ ਹੀ ਕੰਮ ਹੈ। ਚਲੋ ਉਹਨੂੰ ਕੋਈ ਪੀਰ ਫਕੀਰ ਨੂੰ ਕੁਛ ਪਹਿਲਾਂ ਦੁੱਧ ਭੇਟਾ ਕਰ ਦਿਓ, ਆ ਬਹੁਤ ਜਾਂਦੇ ਹੈ, ਮੈਨੂੰ ਨਹੀਂ ਸੀ ਅੱਗੇ ਪਤਾ ਹੁੰਦਾ ਕਿ ਮੈਂ ਉਹ ਸੰਸਾਰ ਤੋਂ ਪਹਿਲਾਂ ਹੀ ਆ ਗਿਆ ਇੱਧਰ, ਵੀ ਮੈਨੂੰ ਇਹ ਕਹਿੰਦੇ ਵੀ ਜਿਹੜੇ ਸੰਧੂ ਹੈ ਸਿੱਧੂ ਹੈ ਭੁੱਲਰ ਹੈ ਇਹ ਆਪਣੇ ਵੱਡਿਆਂ ਨੂੰ ਮੰਨਦੇ ਹੈ, ਮੈਂ ਹੋ ਇਹਨਾਂ ਦੇ ਵੱਡੇ ਕਿਹੜੇ ਹੁੰਦੇ ਜਾਂ ਹੋਰ ਜਿਹੜੀ ਚੀਜ਼ ਹੈ ਕਿ ਜਦੋਂ ਪਹਿਲਾਂ ਇਹਨਾਂ ਦੇ ਜੇ ਕਿ ਉਹਨਾਂ ਨੂੰ ਨਾ ਮੰਨੋ ਤਾਂ ਉਹ ਦੁੱਧ ਬੰਦ ਕਰ ਦਿੰਦੇ ਹੈ, ਹੋਰ ਔਕੜਾਂ ਪਾ ਦਿੰਦੇ ਹੈ, ਜੇ ਮੰਨਣਾ ਦੂਸਰੇ ਪਾਸੇ ਗੁਰੂ ਘਰ ਫੇਰ ਵੀ ਪਾਉਣਗੇ। ਇੱਥੇ ਸਿੰਘ ਹੈ ਉਹ, ਅਤੇ ਉਹ ਉਹਨਾਂ ਨੇ ਵੱਡੇ ਪਹਿਲਾਂ ਮੰਨਦੇ ਰਹੇ ਉਹ ਪੀਰਾਂ ਫਕੀਰਾਂ ਨੂੰ ਵੱਡਿਆਂ ਨੂੰ ਜਾਂ ਹੋਰ ਚੀਜ਼ ਹੈ, ਫਿਰ ਉਹ ਉਹਨਾਂ ਦਾ ਨੁਕਸਾਨ ਹੋਣ ਲੱਗ ਪਿਆ ਨੁਕਸਾਨ, ਅਤੇ ਹੁਣ ਉਹ ਛੁੱਟ ਨਹੀਂ ਸਕਦੇ, ਜ਼ੋਰ ਲਾਉਂਦੇ ਆ। ਜੇ ਤਾਂ ਭਾਈ ਉਹਨਾਂ ਨੂੰ ਛੱਡਣਾ ਹੈ, ਤੁਸੀਂ ਛੱਡਣਾ ਚਾਹੁੰਦੇ ਤਾਂ ਸਾਧ ਸੰਗਤ ਕਰੋ ਅਤੇ ਗੁਰਮਤਿ ਅਨੁਸਾਰ ਚੱਲਣਾ ਸ਼ੁਰੂ ਕਰ ਦਿਓ, ਸੇਵਾ ਸ਼ੁਰੂ ਕਰ ਦਿਓ, ਫਿਰ ਆਪਣੇ ਗੁਰੂ ਕੇ ਹੋ ਜਾਓ ਸਿੱਖਿਆ ਲੈ ਕੇ, ਫਿਰ ਨਹੀਂ ਉਹਨਾਂ ਦਾ ਬਲ ਪਊਗਾ, ਫਿਰ ਰਸਤਾ ਤੁਹਾਡਾ ਖੁੱਲ੍ਹ ਗਿਆ। ਇਸ ਕਰਕੇ ਜਿਹੜੇ ਵੀ ਮਾਈ ਭਾਈ ਇੱਥੇ ਮੈਂ ਸੁਣਿਆ ਇਸ ਪਿੰਡ ਵਿੱਚ ਵੀ ਥੋੜ੍ਹੀ ਜਿਹੀ, ਮੇਰੇ ਕੋਲ ਕਿਸੇ ਨੇ ਕਿਹਾ ਜੀ ਹਜੇ ਤੁਸੀਂ ਕਹਿੰਦੇ ਵੀ ਜਿਹੜੇ ਸਿੰਘ ਹੈ ਭਾਈ ਉਹ ਮਟੀਆਂ ਨੂੰ ਨਾ ਮੰਨੋ, ਉਹਨਾਂ ਨੂੰ ਨਾ ਮੰਨੋ, ਇਸ ਪਿੰਡ ਦੇ ਵਿੱਚ ਕੋਈ ਹੋਊਗਾ ਜਿਹਦੇ ਮਟੀ ਨਹੀਂ ਹੈ, ਚਾਹੇ ਉਹਨੂੰ ਸ਼ਹੀਦ ਕਹਿੰਦੇ ਹੈ, ਚਾਹੇ ਮੁਰੀਦ ਕਹਿੰਦੇ ਹੈ, ਚਾਹੇ ਪੀਰ ਕਹਿੰਦੇ ਹੈ, ਉੱਥੇ ਜਾ ਕੇ ਦੁੱਧ ਚੜਾਉਂਦੇ ਹੈ ਜਾਂ ਸੁੱਖਣਾ ਸੁੱਖਦੇ ਹੈ ਜਾਂ ਹੋਰ ਚੀਜ਼ ਹੈ, ਨਹੀਂ ਤਾਂ ਉਹ ਫਰਕ ਪਾਉਂਦਾ ਹੈ ਉਸ ਦੇ ਵਿੱਚ, ਅਤੇ ਕੋਈ ਹੋਊਗਾ ਜਾਂ ਹੋਰ ਚੀਜ਼ ਹੈ ਨਹੀਂ ਹੋਊਗਾ। ਜੇ ਉਹਨਾਂ ਨੂੰ ਛੱਡਣਾ ਹੈ ਤਾਂ ਫਿਰ ਸੰਗਤ ਕਰੋ, ਉਹ ਪਾਉਣਗੇ ਫਿਰ ਵੀ ਰੁਕਾਵਟ, ਅਤੇ ਉਹਦੀ ਸੇਵਾ ਕਰੋ, ਉਹ ਫਿਰ ਸੇਵਾ ਕਰਕੇ ਜਿਵੇਂ ਅਸਥਾਨ ਨੇ ਗੁਰੂ ਮਹਾਰਾਜ ਦੇ ਉੱਥੇ ਟੋਕਰੀ ਚੁੱਕੋ ਨਾਲ ਵਾਹਿਗੁਰੂ ਕਹੋ, ਤੁਸੀਂ ਕਹਿੰਦੇ ਵੀ ਸਾਨੂੰ ਟਾਈਮ ਨਹੀਂ ਲੱਗਦਾ, ਦੂਜੇ ਨਹੀਂ ਲੱਗਦਾ, ਕਿੱਥੇ ਕਰੀਏ ਇਸ ਵਾਲਾ, ਤਾਂ ਫਿਰ ਤੁਹਾਡੀ ਮਰਜ਼ੀ ਹੈ ਵੀ ਉਹਨਾਂ ਨੂੰ ਮੰਨੀ ਜਾਓ ਜਾਂ ਦੂਸਰੇ ਨੂੰ ਨਾ ਮੰਨੋ। ਅਤੇ ਮਹਾਰਾਜ ਨੇ ਗੌਰ ਬੜੀ ਮੱਠ ਭੁੱਲ ਨਾ ਮਾਨੇ, ਜਿਹਨੇ ਸ਼ੁੱਧ ਹੋਣਾ ਨਾ ਪਰਮੇਸ਼ਰ ਨਾਲ ਪ੍ਰੀਤੀ ਕਰਨੀ ਹੈ ਉਹ ਹੈ, ਅਤੇ ਉਹਨਾਂ ਦੇ ਨਹੀਂ ਫਿਰ ਵੀ ਉਹ ਕਰਦੇ ਨੇ ਆਪਣਾ ਜ਼ੋਰ ਤਾਣ ਲੱਗਦੇ, ਅਤੇ ਇੱਧਰ ਸਾਧ ਸੰਗਤ ਦੇ ਨਾਲ ਬਾਣੀ ਸੇਵਾ ਦੇ ਨਾਲ ਨਿਰਮਲ ਹੋ ਜਾਂਦਾ ਹੈ। ਉਹ ਤੁਖਾਰ ਨਾ ਵਿਆਪੀ ਕੰਠ ਮਿਲਿਆ ਹਰ ਨਾ ਹੋ, ਜਿਹਨਾਂ ਦੇ ਹਿਰਦੇ ਦੇ ਵਿੱਚ ਵਾਹਿਗੁਰੂ ਪਰਮੇਸ਼ਰ ਮਿਲ ਗਿਆ ਹੈ ਸਰਗੁਣ ਸਰੂਪ ਦੇ ਵਿੱਚ, ਜਿਵੇਂ ਧੰਨੇ ਨੇ ਭਗਤੀ ਕੀਤੀ, ਮਾਰੀ ਤਾਂ ਇਸ ਨਾਲ ਠੱਗੀ ਸੀ ਪਰ ਇਹਦੀ ਪਿਛਲੀ ਭਗਤੀ ਸੀ, ਪਰਮੇਸ਼ਰ ਨੇ ਦਇਆ ਕਰ ਦਿੱਤੀ, ਨਹੀਂ ਤਾਂ ਮਰਦਾ ਤਾਂ ਮਰੀ ਜਾਵੇ, ਦੁਨੀਆ ਮਰੀ ਜਾਂਦੀ ਹੈ ਕਿੰਨੀ ਵਾਰੀ ਜਾਂ ਹੋਰ ਚੀਜ਼ ਹੈ। ਅਤੇ ਉਸ ਵੇਲੇ ਉਹ ਧੰਨੇ ਨੇ ਕਿਹਾ ਵੀ ਉਹ ਪਰਮੇਸ਼ਰ ਉਹ ਸਰਗੁਣ ਸਰੂਪ ਹੈ, ਕਬੀਰ ਸਾਹਿਬ ਨੇ ਕਿਹਾ ਦੋਵੇਂ ਸਰੂਪ ਕਹੇ ਨੇ, ਦੋਏ ਦੋਏ ਲੋਚਨ ਪੇਖਾਂ ਹੋਰ ਹਰ ਬਿਨ ਹੋਰ ਨਾ ਦੇਖਾਂ, ਨੈਣ ਰਹੇ ਰੰਗ ਲਾਈ ਅਬ ਬੇਗਲ ਕਹਿਣ ਨਾ ਜਾਈ, ਹਮਰਾ ਭਰਮ ਗਿਆ ਪਾਗਾ। ਜਦੋਂ ਵਾਹਿਗੁਰੂ ਵਿੱਚ ਚਿੱਤ ਲੱਗ ਗਿਆ, ਚਿੰਤਨ ਕਰਦੇ ਹਾਂ ਸਿਮਨ ਕਰਦੇ ਹਾਂ, ਇਸ ਕਰਕੇ ਅੰਮ੍ਰਿਤ ਛਕ ਲੈਂਦੇ ਹੈ, ਕੋਈ ਬਹੁਤੇ ਪੜ੍ਹੇ ਲਿਖੇ ਪੰਜ ਬਾਣੀਆਂ ਪੜ੍ਹ ਲੈਂਦੇ ਹੈ, ਕਹਿੰਦੇ ਜੀ ਨਿਤਨੇਮ ਹੋ ਗਿਆ। ਉਹ ਜਿਹੜਾ ਮੂਲ ਮੰਤਰ ਦੱਸਿਆ ਉਹ ਗੱਲ ਹੀ ਦੱਸਿਆ ਤੁਹਾਨੂੰ ਵਾਹਿਗੁਰੂ ਮੰਤਰ, ਮਹਾਰਾਜ ਤਾਂ ਕਹਿੰਦੇ ਖਿਨ ਖਿਨ ਵਿੱਚ ਨਾ ਭੁੱਲੋ, ਅਤੇ ਉਹ ਨਹੀਂ ਸਵੇਰੇ ਉੱਠ ਕੇ ਕਰਨਾ ਵੀ ਘੱਟ ਤੋਂ ਘੱਟ ਦੋ ਢਾਈ ਘੰਟੇ ਤਾਂ ਕਰੋ, ਉਹਦਾ ਮਤਲਬ ਸਮਝੋ। ਹਾਂਜੀ ਅੰਮ੍ਰਿਤ ਛਕ ਲਓ, ਕਿਰਪਾਨ ਪਾ ਲਓ ਅਤੇ ਠੀਕ ਹੈ, ਬਾਹਰਲੀ ਰਹਿਤ ਤੋਂ ਹੀ ਸਿੱਖ ਜਾਣਿਆ ਜਾਂਦਾ ਹੈ, ਉਹ ਵੀ ਰੱਖਣੀ ਹੈ ਅਤੇ ਉਹਦੇ ਗੁਣ ਧਾਰਨ ਕਰਨੇ ਹੈ ਉਹਦੇ। ਇਸ ਕਰਕੇ ਇਧਰਲੇ ਪਾਸੇ ਜੇ ਕੋਈ ਜਿਵੇਂ ਇੱਥੋਂ ਪਤਾ ਲੱਗਿਆ ਕਿ ਉਹ ਮੇਰੇ ਕੋਲ ਆ ਜਾਂਦੇ ਸੀ ਅੱਗੇ, ਹੁਣ ਤਾਂ ਘੱਟ ਹੁੰਦੇ ਆ, ਜਦੋਂ ਕੋਈ ਕਰੜਾਈ ਕਰਦੇ ਨਾ ਵੀ ਉਹਨਾਂ ਨੂੰ ਕੋਈ ਵਾਹ ਕਰੋ, ਅਤੇ ਜਿਸ ਤਰ੍ਹਾਂ ਉਹ ਸੁਮਨਗਿਰੀ ਜਾਂ ਹੋਰ ਚੀਜ਼ ਹੈ ਵੀ ਤੁਸੀਂ ਗੁਰੂ ਮਹਾਰਾਜ ਤੋਂ ਬਿਨਾਂ ਨਹੀਂ ਮੱਥਾ ਟੇਕਣਾ ਹੈ, ਸਾਡਾ ਪਿੰਡ ਵੱਜਿਆ ਹੈ, ਸਾਡਾ ਐਸਾ ਹੈ, ਸਾਨੂੰ ਆਹ ਦਿੰਦਾ ਹੈ, ਸਾਨੂੰ ਉਹ ਦਿੰਦਾ ਹੈ, ਉਹ ਦਿੰਦਾ ਹੈ, ਅਸੀਂ ਕਿਵੇਂ ਛੱਡਦੇ ਜਾਓ? ਫਿਰ ਫਿਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਕਿਉਂ ਮੰਨਦੇ ਹੋ? ਉਹ ਤਾਂ ਐਂ ਨਾਮ ਮਾਤਰ ਹੀ ਹੈ ਗੁਰੂ ਤੁਹਾਡਾ, ਜਿਹੜੀ ਆਗਿਆ ਨਹੀਂ ਬਚਨ ਨਹੀਂ ਮੰਨਣਾ ਉਹ ਨਾਮ ਮਾਤਰ ਹੀ ਹੈ। ਜੇ ਪਿਤਾ ਮਾਤਾ ਦੀ ਆਗਿਆ ਤਾਂ ਮੁੰਡਾ ਮੰਨਦਾ ਨਹੀਂ ਹੈ, ਕੁੜੀ ਨਹੀਂ ਮੰਨਦੀ ਅਤੇ ਉਹ ਆਪ ਉਧਰੇ ਫਿਰਦੇ ਨੇ, ਉਹ ਮਾਂ ਪਿਓ ਕੀ ਉਹਨਾਂ ਦੀ ਖੁਸ਼ ਹੋਊਗਾ? ਇਸ ਕਰਕੇ ਜੇ ਅਸੀਂ ਲੱਗੇ ਵੀ ਹੋਏ ਹਾਂ ਇੱਧਰ ਅਤੇ ਉਹ ਭਾਈ ਉਹ ਢੰਗ ਜਿਹੜੇ ਇੱਧਰ ਹੈਗੇ ਇਸ ਸਮਝ ਉਹਨਾਂ ਨਾਲ ਵਿਚਾਰ ਕਰਕੇ ਅਤੇ ਉਹ ਲੱਗੂ। ਜੇ ਜੇ ਰੱਬ ਨੂੰ ਮਿਲਣਾ ਜਾਂ ਬਚਣਾ ਜਨਮ ਬਨ ਤੋਂ, ਨਹੀਂ ਤਾਂ ਤੁਹਾਡੀ ਮਰਜ਼ੀ। ਅਤੇ ਪੀਰ ਫੀਰ ਨੂੰ ਦੁੱਧ ਵੱਧ ਜੂਗਾ ਜੀ, ਕਈ ਮੰਤਰ ਐਸੇ ਨੇ ਵੀ ਉਹ ਤੁਹਾਡੇ ਸ਼ਿਵਜੀ ਦੇ ਮੰਤਰ ਹੈਗੇ, ਦੂਜਿਆਂ ਦੇ ਮੰਤਰ ਹੈਗੇ ਆ, ਭੈਰੋਂ ਦੇ ਮੰਤਰ ਹੈਗੇ, ਕਾਲੀ ਦੇ ਮੰਤਰ ਹੈਗੇ ਆ। ਕਾਲੀ ਦੇ ਮੰਤਰ ਐਸੇ ਨੇ ਜਿਹੜੇ ਲੋਕ ਸ਼ਰਾਬਾਂ ਕਬਾਬਾਂ ਜਾਂ ਹੋਰ ਚੀਜ਼ ਕੰਮ ਕਰਦੇ ਆ ਉਹ ਕਰਨ ਉਹਨੂੰ ਕਾਲੀ ਸਿੱਧ ਹੋ ਜਾਂਦੀ ਹੈ। ਬੜੀ ਤਕੜੀ ਹੈ, ਸੂਰਬੀਰ ਹੈ, ਨੇੜੇ ਨਹੀਂ ਕਿਸੇ ਨੂੰ ਆਉਣ ਦਿੰਦੀ ਜਾਂ ਹੋਰ ਚੀਜ਼ ਹੈ। ਅਤੇ ਇਸ ਤਰ੍ਹਾਂ ਹੀ ਭੈਰੋਂ ਵੀ ਹੈ, ਇਹ ਇਹਦੇ ਸ਼ਿਵਾਂ ਦੇ ਹੈ ਅਤੇ ਹੋਰ ਚੀਜ਼ਾਂ ਵੀ ਉਹ ਕਰਨਗੇ ਵਧਾਉਣਗੇ। ਜਿਹਨੂੰ ਇੱਥੋਂ ਤੱਕ ਵੀ ਜੇ ਕਿਸੇ ਨੂੰ ਕਹੋ ਵੀ ਸਾਡਾ ਦੁਸ਼ਮਣ ਹੈ ਉਹਨੂੰ ਮਾਰ ਵੀ ਦੇਣਗੇ, ਪਰ ਪੂਰੀ ਸਿੱਧ ਹੋਵੇ। ਅਤੇ ਇੱਧਰ ਜਿਹੜਾ ਹੈਗਾ ਅਤੇ ਜੇ ਉਹ ਸਿੱਧ ਨਾ ਹੋਵੇ ਤਾਂ ਉਹਨੂੰ ਵੀ ਮਾਰ ਦਿੰਦੀ ਹੈ। ਪਰਮੇਸ਼ਰ ਨਹੀਂ ਮਾਰਦਾ, ਪਰਮੇਸ਼ਰ ਦੀ ਭਗਤੀ ਕਰੋ, ਉਹ ਤਾਂ ਸਦਾ ਸਦਾ ਹੀ ਦਿਆਲੂ ਹੈ। ਸਾਰੇ ਵੀ ਪਾਪੀ ਹੈ, ਮੈਂ ਬਹੁਤ ਜਨਮਾਂ ਜਨਮਾਂ ਦੇ ਉਹ ਪਤਿਤ ਪਾਵਨ ਹੈ, ਪਾਪੀਆਂ ਨੂੰ ਵੀ ਪਵਿੱਤਰ ਕਰਨ ਵਾਲਾ। ਇਹ ਜਿਹੜੇ ਦੂਜੇ ਨੇ ਉਹ ਪਾਪ ਹੋਰ ਚੜਾਉਣਗੇ ਔਰ ਆਪਣਾ ਸੇਵਕ ਬਣਾਉਣਗੇ। ਅੱਗੇ ਤੁਹਾਡੀ ਮਰਜ਼ੀ ਹੈ ਜਾਂ ਹੋਰ ਜਿਹੜੀ ਚੀਜ਼ ਹੈ, ਫਿਰ ਉਹਦੇ ਵਿੱਚ ਇਹ ਕਰਨੀ ਪਊਗੀ। ਕੰਠ ਮਿਲਿਆ ਹਰਨਾਉ, ਜਿਹਨਾਂ ਦੇ ਹਿਰਦੇ ਦੇ ਵਿੱਚ ਵਾਹਿਗੁਰੂ ਪਰਮੇਸ਼ਰ ਮਿਲ ਗਿਆ ਹੈ। ਜੜ ਤਾਂ ਬਿਰਤੀ ਨਹੀਂ ਹੁੰਦੀ, ਜੜ ਜਿਹੀ ਹੋ ਜਾਣੀ, ਬੇਸਰ ਜਿਹੀ ਹੋ ਜਾਣੀ ਕੁਛ ਨਹੀਂ, ਇਹ ਆਪਣੇ ਜੀਵਨ ਦੇ ਵਿੱਚ ਬਿਰਧ ਅਵਸਥਾ ਦੇ ਸੁਤੇ ਸਿੱਧੀ ਹੋ ਜਾਂਦੀ ਹੈ। ਹੁਣ ਮੈਂ ਵੇਖਦਾ ਜਾਂ ਹੋਰ ਚੀਜ਼ ਹੈ, ਅੱਗੇ ਉਈ ਉੱਠ ਖੜੀ ਦਾ ਸੀ ਐਨ ਸਿੱਧੇ ਸਾਫ, ਹੁਣ ਹੱਥ ਲਾ ਕੇ ਮੈਂ ਮਸਾਂ ਉੱਠਦਾ ਹੈ। ਅਤੇ ਜਾ ਜਦ ਜ਼ਿਆਦਾ ਹੋ ਜਾਏ ਤਾਂ ਦੂਜੇ ਨੂੰ ਕਹੀਦਾ ਵੀ ਫਿਰ ਹੋ। ਇਸ ਕਰਕੇ ਪਹਿਲਾਂ ਪਹਿਲਾਂ ਜਾਂ ਫਿਰ ਵੀ ਹੋ ਗਿਆ, ਜੇ ਬਿਰਧ ਵੀ ਹੋ ਗਿਆ ਉਦੋਂ ਵੀ ਪਤਾ ਲੱਗੇ ਜਿੰਨਾ ਹੋ ਸਕਦਾ ਕਰੀ ਚੱਲੀਏ। ਕੰਠ ਮਿਲਿਆ ਹਰਨਾਉ, ਬਹੁਤ ਫਰਨ ਵਿਆਪੀ ਕੰਠ ਮਿਲਿਆ ਹਰਨਾਉ, ਮਨ ਵੇਧਿਆ ਚਰਨਾਰ ਬਿੰਦ। ਜਿਹੜੇ ਗੁਰਮੁਖ ਭਗਤੀ ਕਰਦੇ ਕਰਦੇ ਉਹਨਾਂ ਦਾ ਰਿਦਾ ਸਾਫ਼ ਹੋ ਜਾਂਦਾ ਹੈ, ਜਿਵੇਂ ਗੁਰੂ ਨਾਨਕ ਸਾਹਿਬ ਜੀ ਦੇ ਵੀ ਸਾਨੂੰ ਦਰਸ਼ਨ ਹੋਣ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਉਹਨਾਂ ਦੇ ਚਰਨਾਰ ਬਿੰਦ ਜਿਹੜੇ ਚਰਨ ਕਵਲ ਹੈ ਉਹਨਾਂ ਦੇ ਵਿੱਚ ਹੈ। ਪਹਿਲਾਂ ਸ਼ਬਦ ਵਿੱਚ ਹਿਰਦੈ ਸ਼ਬਦ ਸਰਤ, ਇਹ ਉਹ ਸ਼ਬਦ ਦੇ ਵਿੱਚ ਫਿਰ ਨਿਰਾਕਾਰ ਦੇ ਵੀ ਹੈ, ਅਧਿਸ਼ਟਾਨ ਸਰੂਪ ਹੈ। ਮਨ ਵੇਦਿਆ ਚਰਨਾਰ ਬਿੰਦ ਦਰਸ਼ਨ ਲੱਗਣਾ ਸਾਹੋ। ਪਰ ਜਿਨ੍ਹਾਂ ਨੂੰ ਹੁਣ ਸ਼ਬਦ ਪੜ੍ਹ ਸੀ, ਦਰਸ਼ਨ ਮੰਗੋ ਦੇਹ ਪਿਆਰੇ, ਦਰਸ਼ਨ ਦੇ ਹੋਵੇ, ਐਵੇਂ ਉਹ ਦਰਸ਼ਨ ਪਹਿਲਾਂ ਹੀ ਦੇ ਦੂਗਾ ਤੁਰਦਾ ਫਿਰਦਾ ਜਾਂ ਹੋਰ ਚੀਜ਼ ਦੇ ਵਿੱਚ। ਉਸਦੇ ਵਿੱਚ ਦਰਸ਼ਨ ਲੱਗਣਾ ਸਾਹੋ, ਅਤੇ ਉਹ ਸ਼ਾਹ ਪਰਮੇਸ਼ੁਰ ਦਾ ਵੀ ਨਹੀਂ, ਸ਼ਾਹੂਕਾਰ ਦਾ ਹੁੰਦਾ, ਮਾਲਕ ਸਾਹਿਬ ਤੋਂ ਵੱਡਾ ਪਾਤਸ਼ਾਹ ਹੈ। ਦਰਸ਼ਨ ਲੱਗਣਾ ਸਾਹੋ, ਸਾਹ 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 ਦਾ ਵੀ ਹੁੰਦਾ, ਸਾਹ ਆਉਂਦਾ ਆ, ਹੈਂਜੀ, ਅਤੇ ਉਹਦੇ ਵਿੱਚ ਵੀ ਸਾਹ ਸਾਹ ਉਹਦੇ ਵਿੱਚ ਲੱਗਿਆ ਹੋਵੇ, ਸਵਾਸਾਂ ਵਿੱਚ ਨਾਮ ਵਸ ਜਾਏ। ਦਰਸ਼ਨ ਲੱਗਣਾ ਸਾਹੋ, ਅੱਗੇ ਪੜ੍ਹੋ ਜੀ, ਪੜ੍ਹਦੇ ਹੋ ਉਹਨਾਂ ਨੂੰ।
ਓਟ ਗੋਬਿੰਦ ਗੋਪਾਲ ਰਾਏ ਸੇਵਾ ਸਵਾਮੀ ਲਾਓ।
ਓਟ ਗੋਬਿੰਦ ਗੋਪਾਲ ਰਾਏ, ਓਟ ਰੱਖੋ ਪਰਮੇਸ਼ੁਰ ਦੀ, ਵੀ ਮੈਂ ਇੰਨਾ ਜਾਪ ਕਰਦਾ, 36 ਲੱਖ ਕਰਦਾ, ਉਹਦਾ ਉਹਦੀ ਓਟ ਨਾ ਰੱਖੋ ਵੀ ਮੈਨੂੰ ਕਿਉਂ ਨਹੀਂ ਮਿਲਿਆ, ਵੀ ਉਹਦੇ ਆਸਰੇ ਨਾਲ ਹੀ ਕਰ ਰਿਹਾ, ਆਪ ਜਪਾਏ ਜਪੈ ਸੁਣਾਓ। ਕਹਿੰਦੇ ਉਹ ਕੋਈ ਕਹਿੰਦਾ ਆਪ ਜਪਾਏ ਜਪਾਏ ਆਪ ਜਪਾਵੇ ਤਾਂ ਮੈਂ ਵਾਹਿਗੁਰੂ ਵਾਹਿਗੁਰੂ ਕਰੀ ਜਾਂਦਾ ਵੀ ਤੂੰ ਮਨ ਨੂੰ ਅਤੇ ਚਿੱਤ ਨੂੰ ਅਤੇ ਬੁੱਧ ਨੂੰ ਅਤੇ ਇਹਨਾਂ ਨੂੰ ਅਤੇ ਹੋਂ ਨੂੰ ਛੱਡ ਕੇ ਬੋਲ। ਫਿਰ ਮਨ ਦੇ ਵਿੱਚ ਜਦੋਂ ਕਰਨ ਲੱਗਾ ਬਾਣੀ ਦਾ ਪਾਠ ਵੀ ਜਾਂਦੀ ਤਾਂ ਨਹੀਂ ਕਿਤੇ, ਮਨ ਬਿਰਤੀ ਜਾਂ ਸੰਕਲਪ ਉਹ ਦੇਖ, ਚਿੱਤ ਤਾਂ ਨਹੀਂ ਚਿੰਤਨ ਜਾਂਦਾ ਅਤੇ ਮੈਂ ਮਿੱਟੀ ਹੈ। ਜਿਹੜਾ ਇਹਨਾਂ ਚੀਜ਼ਾਂ ਤੋਂ ਤਿੱਥੇ ਕਰੀਏ ਸੁਰਤ ਮਤ ਮਨ ਬੁੱਧ, ਜਿੱਥੇ ਕਰੀਏ ਸੁਰਾਂ ਸਿੱਧਾਂ ਕੀ ਸ਼ੁੱਧ ਅਵਸਥਾਵਾਂ ਹਨ। ਅੱਖ ਨੂੰ ਜ਼ੋਰ ਚ ਪੈਂਦੇ ਜ਼ੋਰ, ਜਿਹੜਾ ਹੋਂ ਤੋਂ ਰਹਿਤ ਹੋ ਕੇ ਆਖਣਾ ਇਹਦੇ ਵਿੱਚ ਜ਼ੋਰ ਨਹੀਂ ਹੈ, ਹਉਮੈ ਨੂੰ ਅਸੀਂ ਦੂਰ ਨਹੀਂ ਕਰ ਸਕਦੇ। ਸਤਿਗੁਰੂ ਦੀ ਵਾਹਿਗੁਰੂ ਦੀ ਕਿਰਪਾ, ਸਾਧ ਸੰਗਤ ਦੀ ਕਿਰਪਾ, ਉਹਨਾਂ ਗੁਰਮੁਖਾਂ ਦੀ ਜਿਹਨਾਂ ਨੇ ਮਿੱਟੀ ਹੋਈ ਹੈ। ਉਕਥਵਾਨ ਕੰਠੂਲ ਮਨ ਵੇਦਿਆ ਚਰਨਾਰ ਬਿੰਦ ਦਰਸ਼ਨ ਲੱਗਣਾ ਸਾਹੋ। ਅੱਗੇ ਪੜੋ ਜੀ।
ਓਟ ਗੋਬਿੰਦ ਗੋਪਾਲ ਰਾਏ ਸੇਵਾ ਸਵਾਮੀ ਲਾਹੋ।
ਅੱਗੇ ਪੜੋ।
ਵਿਖਿਆ ਪੋਹੇ ਨਾ ਸਕਈ ਮੇਲ ਸਾਧੂ ਗੁਣ ਗਾਹੋ।
ਵਿਖਨਾਮ ਜ਼ਹਿਰ ਦਾ ਵੀ ਹੁੰਦਾ ਹੈ, ਵਿਖਨਾਮ ਵਿਸ਼ਿਆਂ ਦਾ ਵੀ ਹੁੰਦਾ ਹੈ, ਵਿਖਨਾਮ ਮਾਇਆ ਦਾ ਵੀ ਹੁੰਦਾ ਹੈ। ਇਹ ਇੱਕ ਇੱਕ ਸ਼ਬਦ ਦੇ ਬਹੁਤ ਅਰਥ, ਪਰ ਜਿਸ ਆਸ਼ੇ ਨੂੰ ਲੈ ਕੇ ਤਾਤਪਰਜ ਨੂੰ ਲੈ ਕੇ ਵਕਤੇ ਨੇ ਉਚਾਰਨ ਕੀਤਾ ਹੋਏ ਬਕਤਰੀ ਤਾਤਪਰਜ ਜਿਹੜਾ ਹੈ ਉਹ ਵਾਕ ਦੇ ਅਰਥ ਦਾ ਉਹ ਅਸਲੀ ਸਿੱਧ ਕਰਨ ਦਾ ਪ੍ਰਯੋਜਨ ਹੈ। ਮੈਂ ਤਾਂ ਉਹ ਜਿਹੇ ਲਫਜ਼ ਸੰਗਤ ਨੂੰ ਵੇਖ ਕੇ ਬੋਲਾਂ ਜੇ ਉਹ ਜਿਹੇ ਸ਼ਾਸਤਰ, ਮਤਲਬ ਇੱਕ ਵਾਰੀ ਧਨੌਲੇ ਦੀ ਗੱਲ ਹੈ, ਉੱਥੇ ਇੱਕ ਬੀਬੀ ਗਿਆਨਣ ਸੀ ਅਤੇ ਸੰਤਾਂ ਦਾ ਕੋਈ ਸਰੀਰ ਢਿੱਲਾ ਸੀ, ਕਹਿੰਦੇ ਕਸਾ ਕਰ। ਮੈਂ ਕਸਾ ਵੀ ਬੈਠੇ ਆਮ ਸਧਾਰਨ ਅਤੇ ਉਹੋ ਜਿਹੀ ਕਸਾ ਵੀ ਸਮਝ ਆਇਆ ਵੀ ਇਹਨਾਂ ਨੂੰ ਕਰਨੀ ਹੈ, ਅਤੇ ਉਹਨੂੰ ਕੀਤੀ ਜੀ ਇਹ ਕਸਾ ਆ ਕੇ ਉਹੋ ਜਿਹੀ ਨਹੀਂ ਕਰਦੇ। ਉਹ ਸੰਤ ਕਹਿੰਦੇ ਉਹ ਹਾ ਇੰਨਾ ਕੁਛ ਰੱਖਿਆ ਕਰ ਲਈ ਹੈ। ਮੈਂ ਜੀ ਚੰਗਾ, ਉਹ ਮੈਂ ਉਸ ਤਰ੍ਹਾਂ ਦੇ ਸ਼ਬਦ ਬੋਲਣ ਲੱਗ ਪਿਆ ਜਿਸ ਤਰ੍ਹਾਂ ਸ਼ਾਸਤਰਾਂ ਨੇ ਜਾਂ ਉਹ ਵੀ ਕੋਈ ਵਿਚਾਰ ਸਾਗਰ ਪੜ੍ਹੀ ਪੜ੍ਹਾਈ ਹੋਈ ਸੀ ਜਾਂ ਹੋਰ ਚੀਜ਼ ਹੈ। ਥੋੜ੍ਹੇ ਦਿਨ ਆਏ ਅਤੇ ਉਹ ਕਹਿੰਦੇ ਜੀ ਸੰਗਤ ਨੂੰ ਸਮਝ ਨਹੀਂ ਆਉਂਦੀ। ਸੰਤਾਂ ਨੂੰ ਜਾ ਕੇ ਕਹਿੰਦੇ ਉਹਨਾਂ ਨੂੰ ਕਹੋ, ਉਹ ਕਹਿੰਦੇ ਵੀ ਉਹਨਾਂ ਨੂੰ ਕਹੋ। ਮੈਂ ਕਿਹਾ ਜੀ ਹੁਣ ਉਹੀ ਆ ਕੇ ਤੁਹਾਨੂੰ ਕਹਿਣ ਤਾਂ ਹਟੂ ਮੈਂ, ਨਹੀਂ ਤਾਂ ਠੀਕ ਹੈ। ਸੋ ਇਸ ਤਰ੍ਹਾਂ ਇਹ ਵਿਖਨਾਮ ਹੈ, ਵਿਖਨਾਮ ਵਿਉਹ ਦਾ ਵੀ ਹੈ, ਵਿਖਨਾਮ ਮਾਇਆ ਦਾ ਵੀ ਹੈ, ਵਿਖਨਾਮ ਜ਼ਹਿਰ ਦਾ ਵੀ ਹੈ, ਇਸ ਤਰ੍ਹਾਂ ਵਿਖਿਆ ਦਾ ਵੀ ਹੈ, ਇਹ ਸਾਰੇ ਵਿਸ਼ਿਆਂ ਦਾ ਵੀ ਹੈ। ਉਹ ਵੱਖੋ ਵੱਖੀ ਵਿਖਿਆ ਪੋਹ ਨਾ ਸਕੀ, ਇਹ ਤੁਹਾਡੇ 'ਤੇ ਪ੍ਰਭਾਵ ਨਹੀਂ ਪਾਉਣ ਸਕਣਗੇ। ਵਿਸ਼ੇ ਮਾਇਆ ਨਹੀਂ ਪ੍ਰਭਾਵ ਪੁੱਛ, ਇਹ ਮਾਇਆ ਜਿੱਤ ਹਰ ਵਿਸਰੇ, ਵਿਸ਼ੇ ਪ੍ਰਬਲ ਨਹੀਂ ਹੋਣਗੇ। ਕਾਮ ਕ੍ਰੋਧ ਲੋਭ ਮੋਹ ਹੰਕਾਰ, ਮੈਂ ਤਾਂ ਨਿਕਲਦੀ ਨਹੀਂ ਵਿੱਚੋਂ। ਇਸੇ ਕਰਕੇ ਪਰਮੇਸ਼ਰ ਨੇ ਸ੍ਰਿਸ਼ਟੀ ਬਣਾਈ ਹੈ ਵੀ ਬੱਚੇ ਜਦੋਂ ਜਵਾਨ ਹੋ ਜਾਣ ਮਾਤਾ ਪਿਤਾ ਵੀ ਇਹਨਾਂ ਦੀ ਹੁਣ ਸ਼ਾਦੀ ਕਰੋ, ਐਵੇਂ ਨਾ ਇੱਧਰ ਉੱਧਰ ਖਰਾਬ ਹੋਣ, ਧਰਮ 'ਚ ਰਹਿਣ ਔਰ ਭਗਤੀ ਕਰਕੇ ਪਰਮੇਸ਼ਰ ਨੂੰ ਮਿਲ ਜਾਣ। ਜੇ ਕੋਈ ਸੰਗਤ ਹੋ ਗਈ ਤਾਂ ਬੇੜਾ ਬੈਠ ਗਿਆ। ਅਤੇ ਹੁਣ ਵੀ ਜਿੰਨੇ ਆਪਾਂ ਇੱਥੇ ਬੈਠੇ ਹਾਂ ਸੰਗਤ 'ਚ, ਇੱਧਰ ਕੋਈ 400 ਬੈਠਾ, ਇੱਧਰ ਕੋਈ 100-200 ਮਾਈਆਂ ਬੈਠੀਆਂ ਨੇ, ਵੀ ਅਸੀਂ ਕੁਛ ਉਪਰਾਲਾ ਕਰਦੇ ਹਾਂ ਪੰਚਾਇਤਾਂ ਦਾ ਜਾਂ ਹੋਰ ਚੀਜ਼ ਦਾ, ਵੀ ਸਕੂਲਾਂ ਦੇ ਵਿੱਚ ਸਾਡੇ ਮੁੰਡੇ ਕੁੜੀਆਂ ਦੇ ਜੀਵਨ ਠੀਕ ਹੈ, ਸਪਰਸ਼ ਦੇ ਸੁੱਖ ਤੋਂ ਬਚੇ ਹੋਏ ਨੇ, ਉਹਨਾਂ ਨੇ ਜਵਾਨ ਕੀ ਹੋਣਾ, ਕੋਈ ਭਗਤੀ ਕੀ ਕਰਨੀ ਹੈ। ਪਹਿਲਾਂ ਜਿਹੜੇ ਪੜ੍ਹਾਉਣ ਵਾਲੇ ਉਹ ਠੀਕ ਹੈ, ਠੀਕ ਹੈ, ਚੰਗੇ ਆਦਮੀ ਦੀ ਗਿਣਤੀ ਠੀਕ ਹੈ, ਉਹਦੀ ਨਹੀਂ ਮੰਨਦਾ ਕੋਈ ਜਾਂ ਹੋਰ ਪੈਸੇ ਦੇ ਕੇ ਕਰ ਲੈਂਦੇ। ਵਿਖਿਆ ਪਾਉਣੇ ਸੀ ਮਿਲ ਸਾਧੂ ਗੁਣ ਗਾਹੋ, ਵੀ ਜਿਹੜੇ ਸ੍ਰੇਸ਼ਟ ਗੁਰਮੁਖ ਨੇ ਜਿਹਨਾਂ ਨੇ ਮਨ ਤਨ ਨੂੰ ਸਾਧਿਆ ਹੋਇਆ, ਉਹਨਾਂ ਦੇ ਵਿੱਚ ਕਹਿੰਦੇ ਸਾਡੀ ਕਿਵੇਂ, ਉਹਨਾਂ ਦੇ ਵਿੱਚ ਮਿਲ ਕੇ ਵਾਹਿਗੁਰੂ ਦੇ ਗੁਣ ਗਾਓ, ਰਸਨ ਨਾਲ ਗੁਣ ਗਾਉਣ ਨੇ, ਅਤੇ ਆਪਣੇ ਹੱਥਾਂ ਨਾਲ ਸੇਵਾ ਕਰੋ, ਪੈਰਾਂ ਨਾਲ ਵੀ ਸੇਵਾ 'ਚ ਚੱਲੋ, ਅਤੇ ਫਿਰ ਮਿਲ ਸਾਧੂ ਗੁਣ ਗਾਹੋ। ਗਾਓ ਗਾਓ ਤੋਂ ਵੀ ਬਣ ਜੂਗਾ, ਗਾਹੋ ਗ੍ਰਹਿਣ ਦਾ ਵੀ। चलो जी।
जह दे उपजी तह मिली सच्ची प्रीत सुमा।
जरा हुण विचार सिखू मैं ज्यादा चल पई है। जिहड़े भजन बंदगी करनगे उन्हां छेती समझ आ जी। जह ते उपजी तह मिली, जिथों ये जीव कला उपजी है। जीव कला की जीव की शक्ति है ना, भी मैं जीव हाँ, जिंद जान वाला है। ये उपजी कितने हुए हैं? पांच तत्व को तन रचो जानो चतुर सुजान, जे ते उपजो नानका लीन ताहे मैं मान। पंजा तत्वों को तन रचो, ये श्रेष्ठ विचार वाले सूखम या होर, ये बहुत लंबी चौड़ी विचार है। ये चतुरो ते सुजान, जै ते उपजो नानका, ते जिथों ये पैदा होया सी उसने अज्ञाने लाए सवालिया, गुर ज्ञाने लाए जगावे। ते उन ता अज्ञान ला के माया पा के सारी सृष्टि बनाया है, उतों ही असी उत्पन्न हुए, उसे ने पैदा किया है। ये शरीर मेरे हथ में जोत रखी ता तू जग में आया, हर जोत रखी तुद विच ता तू जग में आया, हर आपे माता आपे पिता जिन जीव उपाय जग दिखाया। गुर प्रसादी बुझिया, गुरु की कृपा तो बिना नहीं समझो। तो चलत हुआ चलत नदरिया, जो उसकी कृपा हो गई तो यह चरित्र रूप से चलता होया संसार चलता हो गया। वाहिगुरु ही उत्थे रह गया। सरगुण निर्गुण निरंकार सुन समाधि आप, अपन किया नानका आपे। हाँ जी,
सच्ची प्रीत समाह।
जैसे जीव कला उत्पन्न हुई सी, ए जीव कला, ते जैसे उपजी तय मिली, ये तो ये नाल ही जीव बनया, होमे नाल बनया। जैसे उपजी तय मिली, वो जड़ी सुरत है, सुरत दे अंदर ही असी बुद्धि दे अंदर ही समझते हैं। असी जीव हाँ, चंगे माड़े नू चीज़ नू समझण वाली साडे को बुद्धि दित्ती है परमेश्वर ने। मन संकल्प उठाउंदा है, चित चितवनी करता है, तो हंकार मैं तो हैगा ही हैगा है, मैं नू अनुभव करन वाला हंकार है। जै तो उपजी तै मिली, तो उथे ये जिहड़ी होमे करके ते जिहड़ी सुरत है अपनी बुद्धि है, इसनों जो नाम दे नाल जपद्या जपद्या उन वाहिगुरु गुरमंत्र है जप होमे खोज। जो वो दूर हो गई जै ते उपजी, फिर जिथों ये जीव कला फिर कला रह गया, शुद्ध साक्षी स्वरूप है। तै मिली सच्ची प्रीत, पर सच्ची प्रीति हो गए। इन्हें आखन पीतर तेल को डारस लोगन नीर बहाए दिखावे। न जागत जोत जपै निस्वासर एक बिना मन नैक नान है, पूर्ण प्रेम प्रतीत सजय पूरा भरोसा होवे। गौर मड़ी मठ भूल न माने, तीर्थ दान दया तत्संजम एक बिना न एक पछाने, पूर्ण जोत जगह कट में तो खालिस ताहे निखालिस जाने। जै ते उपजी तै मिली सच्ची प्रीत समा, उस होमे दूर हो गई। तो पहला जिहड़ी सुरत सी उपासना भाग दे नाल, फिर ज्ञान भाग दे नाल उस दे विच ही एक रूपता हो गई, भेद हो गया।
कर गह लीने पार ब्रह्मा बाहर न बिछड़िया।
ये सब वाहिगुरु परमेश्वर की कृपा है। अपना तो यतन उद्यम उहदे आसरे नाल करना है। कर गह लीनी पार ब्रह्म, जिवें बाहर पति सती आपो विच ही अपने उन्हां दा मेल हुंदा है, जब पूजा नूं पकड़ के एक रूप हो जाते हैं। कर गए लीनी पार ब्रह्म, इधर के वाहिगुरु ने कृपा रूपी हर्ष दे नाल, शब्द रूपी नाम रूपी हर्ष दे नाल कर गए लीनी साड़ी सुरत जिहड़ी सी वो अपने विच पकड़ के ले उस लीन कर ली, उहदे विच लिवलीन हो गई। कर गए लीनी पार ब्रह्म बहुत न बिछड़ी आओ। इन्हां ना तां पतियां सतियां ना तो कोई पिछों पहला भी सी, जवान हुंदे संबंध हो जाते हैं, फिर कोई पिछों अगे मर जाते, वो फिर विछोड़ा नहीं हुंदा। वाहिगुरु परमेश्वर दा हमेशा एक रूप ही रहिंदा है। चलो जी।
बार जाओ लख बेरिया हर सज्जन अगम अगाहो।
सज्जन पति नूं भी कहिंदे, मित्र है, दोस्त है, जां होर है, प्रिया है, हर सज्जन अगम अगाहो। बार जाओ लख बेरिया, ऐसे वाहिगुरु परमेश्वर तों ਬਲਿਹਾਰੀ ਗੁਰੂ ਆਪਣੇ ਦਿਓਹਾੜੀ ਸਦਵਾਰ ਜਨਮਾਨਸ ਦੇ ਦੇਵਤੇ ਕੀਏ ਕਰਤਨ ਲਾਗੀ ਵਾਰ ਜੇਸੋ ਚੰਦਾ ਉਗਵੈ ਸੂਰਜ ਚੜ੍ਹੇ ਹਜ਼ਾਰ ਇੱਥੇ ਚਾਨਣ ਹੋਣੇ ਗੁਰਬਿੰਦ ਕੋਰਨਦਾਰ ਅੱਗੇ ਪਖੰਡੀਆਂ ਦੇ ਨਾਂ ਆ ਜਾਓ ਨਾਨਕ ਗੁਰੂ ਨਾ ਚੇਤਨੀ ਮਨ ਆਪਣੇ ਸੁਚੇਤ ਛੁੱਟੇ ਤਿਲਬੂਆੜੀਆਂ ਸਿੰਘ ਉਹਨਾਂ ਦਾ ਸਾਰਿਆਂ ਨਾਲ ਜ਼ਿਕਰ ਕੀਤਾ ਹੈ ਬਹੁਤ ਨਾ ਵਿਛੜਿਆ ਉਹ ਮੁੜ ਕਰਕੇ ਵਿਛੜਦੀ ਨਹੀਂ ਹੈ ਹਾਂਜੀ
ਬਾਹਰ ਜਾਓ ਲੱਖ ਬੇਰੀਆ ਹਰ ਸੱਜਣ ਅਗਮ ਅਗਾਹੋ
ਵਾਹਿਗੁਰੂ ਤੋਂ ਅਸੀਂ ਮਨ ਕਰਕੇ ਬਾਣੀ ਕਰਕੇ ਦਾਸ ਜਾਣ ਕਰ ਦਾਸ ਪਰ ਕੀਜੇ ਕਿਰਪਾ ਪਾਰਾ ਪਹਾਦੈ ਰਾਖ ਮੋਹੇ ਮਨ ਕ੍ਰਮ ਬਚਨ ਵਿਚਾਰ ਚਾਰ ਚੀਜ਼ਾਂ ਵੀ ਮਹਾਰਾਜ ਸਾਡੀ ਰੱਖਿਆ ਕਰੋ ਇਹ ਹੋਰ ਉਲਟੇ ਪੁਲਟੇ ਫੁਰਨਿਆਂ ਤੋਂ ਅਤੇ ਹੱਥ ਪਕੜੋ ਇਹ ਮਨ ਦੀ ਜਿਹੜੀ ਸੁਰਤ ਹੈ ਜਾਂ ਸੰਕਲਪ ਹੈ ਇਸ ਨੂੰ ਆਪਣੇ ਜੋੜ ਲਓ ਪੜ੍ਹਦੇ ਹੋ ਜੀ
ਬਾਹਰ ਜਾਓ ਲੱਖ ਬੇਰੀਆ ਹਰ ਸੱਜਣ ਅਗਮ ਅਗਾਹੋ
ਹੈ ਕਹਿੰਦੇ ਮਿਲਦਾ ਕਿਉਂ ਨਹੀਂ ਪਹਿਲਾਂ ਅਗਮ ਹੈ ਮਨ ਦੀ ਉੱਥੇ ਇਸ ਮਨ ਦੀ ਪਹੁੰਚਣੀ ਹੈ ਹਰ ਸੱਜਣ ਅਗਮ ਅਗਾਹੋ ਅਗਾਹੋ ਗ੍ਰਹਿਣ ਕਰਦੇ ਜਿਹੜੀ ਬੁੱਧੀ ਸਾਡੀ ਸੰਸਾਰ 'ਚ ਲੱਗੀ ਹੋਈ ਨਹੀਂ ਗ੍ਰਹਿਣ ਕਰ ਸਕਦੀ ਸ਼ਬਦ ਸੁਰ ਦੇ ਨਾਲ ਜੁੜੂ ਉੱਤੋਂ ਹੋਊਗੀ ਕਿਰਪਾ ਕਿਰਪਾ ਦੇ ਨਾਲ ਫਿਰ ਉਹ ਵਾਹਿਗੁਰੂ ਪਰਮੇਸ਼ੁਰ ਆਪ ਸਾਕਿਆਤ ਹੋ ਜਾਂਦਾ ਹੈ ਚਲੀਏ ਜੀ
ਸਰਮ ਪਈ ਨਾਰਾਇਣ ਨਾਨਕ ਦਰ ਪਈਆ
ਉਸਦੇ ਦਰ 'ਤੇ ਟੱਠੇ ਰਹੋ ਵਾਹਿਗੁਰੂ ਪਰਮੇਸ਼ੁਰ ਦੇ ਸਾਧ ਸੰਗਤ 'ਤੇ ਕਰਦੇ ਹੀ ਰਹੋ ਅਤੇ ਫਿਰ ਉਸਦਾ ਵਾਹਿਗੁਰੂ ਪਰਮੇਸ਼ੁਰ ਦਾ ਜਿਹੜੇ ਨਾਮ ਜਪਣਾ ਇਹ ਦਰਵਾਜ਼ਾ ਹੈ ਖੁੱਲ੍ਹ ਜਾਏਗਾ ਨਾਮ ਕਵਾੜ ਖੁੱਲ੍ਹੇਗਾ ਹਉਮੈ ਨੂੰ ਮਿਟੇਗਾ ਉਸਦੇ ਅੱਗੇ ਭਗਤੀ ਹੈ ਇਹ ਸਾਰੇ ਗਿਆਨ ਹੈ ਉਸਦਾ ਦਰਵਾਜ਼ਾ ਸੋ ਦਰ ਕਿਹਾ ਸੋ ਘਰ ਕਿਹਾ ਜਿਤਵੈ ਸਰਬ ਸੰਭਾਲੇ ਸ਼ਰਮ ਪਈ ਨਾਰਾਇਣ ਨੇ ਜਦੋਂ ਪੈ ਰਹਾਂਗੇ ਟੱਠੇ ਪੈ ਰਹਾਂਗੇ ਤਾਂ ਫਿਰ ਉਸਦੇ ਉੱਤੇ ਵਾਹਿਗੁਰੂ ਨੂੰ ਵੀ ਲੱਜਿਆ ਆ ਜਾਂਦੀ ਵੀ ਇਹ ਮੇਰੇ ਦਰ 'ਤੇ ਇੰਨੇ ਚਿਰ ਦਾ ਟੱਠਾ ਹੈ ਅਤੇ ਕਿਰਪਾ ਕਰ ਦਿਓ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦੇ ਵੇਲੇ ਇੱਕ ਪ੍ਰੇਮਾ ਸੀ ਬਹੁਤ ਵਿਕਾਰੀ ਕੁਸੰਗੀ ਸੀ ਬੜੇ ਐਬ ਕੀਤੇ ਅਤੇ ਉਹਦੇ ਸਰੀਰ ਨੂੰ ਕੁਛ ਹੋ ਗਿਆ ਘਰਦਿਆਂ ਨੇ ਬਾਹਰ ਕੱਢਦਾ ਕੋਈ ਰੋਟੀ ਦੇ ਜਾਂਦਾ ਨਹੀਂ ਦੇ ਜਾਂਦਾ ਉਹਨੇ ਸੁਣਿਆ ਵੀ ਨਿਮਾਣਿਆਂ ਦੇ ਮਾਣ ਨਿਥਾਮਿਆਂ ਦੇ ਥਾਨ ਗੁਰੂ ਅਮਰਦਾਸ ਸਾਹਿਬ ਹੌਲੀ ਹੌਲੀ ਤੁਰਦਾ ਤੁਰਦਾ ਕਿ ਕਸ਼ੀਰ ਦਾ ਖੇਡਦਾ ਇੱਥੇ ਪੁੱਜ ਗਿਆ ਅਤੇ ਉਹ ਸਾਹਮਣੇ ਬੈਠਾ ਰਿਹਾ ਕਰੇ ਗੋਡੇ ਵੀ ਮਾੜੇ ਮੋਟੇ ਕੰਮ ਕਰਦੇ ਹੱਥ ਕੰਮ ਕਰਦੇ ਸੀ ਕੋਈ ਨੇੜੇ ਨਾ ਜਾਵੇ ਉਹਦੇ ਕਿਸੇ ਨੇ ਦੇ ਦੇਣਾ ਅਤੇ ਦਰਸ਼ਨ ਸਾਹਮਣੇ ਕਰਦਾ ਰਹਿਣ ਮਹਾਰਾਜ ਕਹਿੰਦੇ ਵੀ ਇਹ ਕਹਿੰਦੇ ਗਿਆ ਝਗੂਠਾ ਲੱਡਾ ਫੇਰ ਕਹਿੰਦੇ ਝਗੂਠਾ ਹੁੰਦਾ ਨਾ ਜਿਵੇਂ ਕੋਈ ਸਿਰ ਨੂੰ ਟੱਕਣ ਵਾਲਾ ਝਗੂਠਾ ਹੁੰਦਾ ਜਾਂ ਬਸਤਰ ਹੁੰਦਾ ਹੈ ਵੀ ਮੈਂ ਨੰਗਾ ਹੋ ਗਿਆ ਸੀ ਵਿਸ਼ਿਆਂ ਵਿਕਾਰਾਂ ਦੇ ਵਿੱਚ ਕੋਈ ਮੇਰੀ ਪਤ ਨਹੀਂ ਸੀ ਕੋਹੜੀ ਵੀ ਹੋ ਗਿਆ ਸੀ ਮੈਨੂੰ ਹੁਣ ਲੱਭ ਪਿਆ ਗੁਰੂ ਅਮਰਦਾਸ ਸਾਹਿਬ ਕਹਿੰਦੇ ਕੀ ਕਹਿੰਦਾ ਮਹਾਰਾਜ ਕਹਿੰਦੇ ਵੀ ਪੜਦਾ ਕਰ ਦਿਓ ਇੰਨਾ ਫਿਰ ਉਸਨੂੰ ਬਰਾ ਹੋਇਆ ਫਿਰ ਮਹਾਰਾਜ ਨੇ ਕਿਹਾ ਵੀ ਲਿਆਓ ਕਹਿੰਦੇ ਇਹਦਾ ਇਸ਼ਨਾਨ ਕਰਾਓ ਇਸ਼ਨਾਨ ਕਰਾਓ ਸਾਰੇ ਅੰਗ ਐਨ ਸਾਬਤ ਹੋ ਗਏ ਕਿ ਗੁਰੂ ਅਮਰਦਾਸ ਸਾਹਿਬ ਮਹਾਰਾਜ ਨੂੰ ਵਰਸੀਏ ਨਿਥਾਵਿਆਂ ਦੇ ਥਾਮ ਨਿਥਾਣਿਆਂ ਦੇ ਥਾਨ ਨਿਯੋਟਿਆਂ ਦੀ ਯੋਗ ਅਤੇ ਫਿਰ ਕਹਿੰਦੇ ਇਹ ਤਾਂ ਇਹ ਲਾੜੇ ਵਾਂਗੂ ਲੱਗਦਾ ਉਹਦੀ ਜਵਾਨ ਅਵਸਥਾ ਵੀ ਹੋ ਗਈ ਸਭ ਹੋ ਗਿਆ ਕਹਿੰਦੇ ਭਾਈ ਕੋਈ ਗੁਰਸਿੱਖ ਹੈ ਭੋਗ ਮੋਖ ਦੋਨੇ ਹੈ ਵੀ ਜਿਹੜਾ ਕੋਈ ਆਪਣੀ ਲੜਕੀ ਵਿਆਹੁਣ ਯੋਗੀ ਹੋਵੇ ਅਤੇ ਇਸ ਗੁਰਮੁਖ ਦੇ ਨਾਲ ਉਹਦਾ ਸੰਬੰਧ ਕਰ ਦੇਵੇ ਅਤੇ ਕੋਈ ਨਾ ਉੱਠੇ ਜਾਂ ਹੋਰ ਚੀਜ਼ ਹੈ ਇੱਕ ਸੀ ਉਹਦੀ ਆਪਣੇ ਘਰ ਵਾਲੀ ਤਾਂ ਲੰਗਰ ਸੇਵਾ ਕਰਦੀ ਸੀ ਅਤੇ ਉਹਨੂੰ ਕਿਹਾ ਜੀ ਹਾਂ ਵੀ ਮਹਾਰਾਜ ਕਹਿੰਦੇ ਨੇ ਅਤੇ ਆਪਣੇ ਉਹਦਾ ਹੋਏ ਬੀਬੀ ਦਾ ਨਾਂ ਕੀ ਮਥੋ ਮਥੋ ਅਤੇ ਉਹ ਮਹਾਰਾਜ ਨੇ ਕਿਹਾ ਵੀ ਚੰਗਾ ਇਹਨਾਂ ਦਾ ਗੁਰਮਤਿ ਦੇ ਅਨੁਸਾਰ ਸੰਬੰਧ ਕਰ ਦਿਓ ਅਤੇ ਉਹਦੀ ਜਿਹੜੀ ਘਰ ਵਾਲੀ ਸੀ ਉਹ ਥੋੜ੍ਹੀ ਜਿਹੀ ਕਰੜੀ ਸੀ ਗੁੱਸੇ ਵਾਲੀ ਸੀ ਕ੍ਰੋਧ ਵਾਲੀ ਉਹਨੂੰ ਪਤਾ ਲੱਗਾ ਉਹਨੂੰ ਕਹਿੰਦੇ ਤੇਰਾ ਅਤੇ ਬੀਬੀ ਦਾ ਅਤੇ ਉਹ ਕੋੜੀ ਨਾਲ ਕਰ ਦਿੱਤਾ ਉਹ ਆਈ ਬੜੇ ਗੁੱਸੇ ਦੇ ਵਿੱਚ ਇਸ ਤਰ੍ਹਾਂ ਕੌਣ ਹੈ ਤੂੰ ਹੈ ਜਾਂ ਹੋਰ ਜਿਹੜੀ ਚੀਜ਼ ਹੈ ਅਤੇ ਜਦੋਂ ਆ ਕੇ ਦੇਖਿਆ ਅਤੇ ਮਹਾਰਾਜ ਨੇ ਕਿਹਾ ਵੀ ਇਹਨਾਂ ਦਾ ਤਾਂ ਇਹਨਾਂ ਦੀ ਤਾਂ ਕੀ ਗੱਲ ਹੈ ਵੀ ਇਹਨਾਂ ਨੂੰ ਤਾਂ ਵਾਹਿਗੁਰੂ ਦੀ ਕਿਰਪਾ ਨਾ ਹੋ ਗਈ ਉਹਦੀ ਬੀਬੀ ਦਾ ਨਾਮ ਮਥੋ ਸੀ ਇਹਦਾ ਨਾਂ ਆਖੇ ਮੁਰਾਰੀ ਹੋਇਆ ਮੁਰਾਰੀ ਵੀ ਪਰਮੇਸ਼ੁਰ ਦਾ ਨਾਮ ਹੈ ਜੋ ਮਾਇਆ ਦਾ ਨਾਮ ਹੈ ਇਹਨਾਂ ਦੇ ਕੋਲ ਤਾਂ ਇਹਨਾਂ ਦੀ ਸੰਗਤ ਕਰਕੇ ਇਹਨਾਂ ਦੇ ਨਾਮ ਨੂੰ ਹੀ ਲੈ ਕੇ ਲੋਕ ਗੁਰਮਤਿ ਧਾਰ ਕੇ ਤਰ ਜਾਇਆ ਕਰਨਗੇ ਤੂੰ ਕਿਧਰੋਂ ਰੌਲਾ ਪਾਉਣੀ ਹੈ। ਹੋਈ ਫਿਰ ਚੁੱਪ ਕਰ ਗਈ। ਇਸ ਤਰ੍ਹਾਂ ਉਹ 12 ਵਾਰ ਸੀ ਗੁਰੂ ਅਮਰਦਾਸ ਸਾਹਿਬ ਜੀ ਨੂੰ ਉਹ ਸਾਰੇ। ਹਾਂਜੀ ਪੜ੍ਹਦੇ ਹੋ।
ਸਰਮ ਪਈ ਨਾਰਾਇਣ ਨਾਨਕ ਦਰ ਪਈਆ ਹੋ।
ਦਰ ਦਰਵਾਜ਼ੇ ਦੇ ਉੱਤੇ ਪਿਆ ਹੋਇਆਂ ਦੀ ਸ਼ਰਨ ਵਾਹਿਗੁਰੂ ਨੂੰ ਲੱਜਿਆ ਹੋ ਜਾਂਦੀ ਹੈ। ਕਿਤੇ ਨਾ ਕਿਤੇ ਉਹ ਬਹੁਤ ਦਿਆਲੂ ਹੈ, ਪਤਤ ਪਾਵਨ ਹੈ। ਸ਼ਰਨ ਪਰੇ ਕੀ ਰਾਖ ਦਿਆਲਾ ਨਾਨਕ ਤੁਮਰੇ ਬਾਰ ਗੋਪਾਲਾ। ਪੜ੍ਹਦੇ ਹੋ ਜੀ।
ਪੋਖ ਸੁਹੰਦਾ ਸਰਬ ਸੁਖ ਜਿਸ ਬਖਸ਼ੇ ਬੇਪਰਵਾਹ।
ਪੂਰਾ ਮਹੀਨਾ ਦੇਖ ਲਓ ਬਰਫ਼ਾਂ ਪੈਂਦੀਆਂ ਨੇ, ਇਸੇ ਤਰ੍ਹਾਂ ਹੀ ਜੜ ਬਿਰਤੀ ਹੋ ਜਾਂਦੀ ਹੈ। ਬਰਫ਼ ਪਾਲਾ ਇੱਥੇ ਪਾਪਾਂ ਦਾ ਪਾਲਾ ਪੈਂਦਾ ਆ, ਅਤੇ ਬਰਫ਼ ਜਿਹੜੀ ਹੈ ਇਹ ਹੋਰ ਹੋ ਜਾਂਦੀ ਹੈ, ਪਹਾੜਾਂ 'ਤੇ ਪੈਂਦੀ। ਇਸ ਤਰ੍ਹਾਂ 5 ਕੋਸ਼ ਪਹਾੜ ਹੈ, ਉਹਨਾਂ ਦੇ ਉੱਤੇ ਜੜਤਾ ਬਿਰਤੀ ਹੁੰਦੀ ਹੈ। ਅਨਮੇ ਕੋਸ਼ ਹੈ, ਪ੍ਰਾਣਮੇ ਕੋਸ਼ ਹੈ, ਮਨੋਮੇ ਕੋਸ਼ ਹੈ, ਵਿਗਿਆਨਮੇ ਕੋਸ਼ ਹੈ, ਆਨੰਦਮੇ ਕੋਸ਼ ਹੈ। ਸਮਾਂ ਬਹੁਤ ਹੋ ਚੁੱਕਾ ਹੈ, ਇਹਦੇ ਕਈ ਵਾਰੀ ਨਿਰਣੇ ਹੋ ਚੁੱਕੇ ਹੈ। ਮੈਂ ਪੜ੍ਹਦੇ ਹੋ ਜੀ।
ਪੋਖ ਸੁਹੰਦਾ ਸਰਬ ਸੁਖ
ਪਹਿਲੀ ਪੰਕਤੀ
ਜਿਸ ਬਖਸ਼ੇ ਬੇਪਰਵਾਹ।
ਉਸਨੂੰ ਵਾਹਿਗੁਰੂ ਪਰਮੇਸ਼ੁਰ ਉਹਨੂੰ ਕਿਸੇ ਦੀ ਰੱਬ ਨੂੰ ਇੱਛਾ ਹੈ ਕਿਸੇ ਕੋਲ ਵੀ ਮੈਂ ਲਵਾਂ, ਮੈਨੂੰ ਰੋਟੀ ਪਾਣੀ ਦੇਵੇ, ਹੋਰ ਚੀਜ਼ ਉਹ ਤਾਂ ਦਿੰਦਾ ਦੇ ਲੈਂਦੇ ਥੱਕ ਪਾਏ। ਸ਼ਰਮ ਪਈ ਨਾਰਾਇਣ ਨੇ ਪੜ੍ਹਦੇ ਹੋ।
ਨਾਨਕ ਦਰ ਪਈਆ ਹੋ।
ਉਹ ਦਰ ਪਿਆ ਨਹੀਂ, ਉਸਨੂੰ ਵਾਹਿਗੁਰੂ ਪਰਮੇਸ਼ੁਰ ਨੂੰ ਸ਼ਰਮ ਲੱਜਿਆ ਆ ਜਾਂਦੀ ਹੈ। ਪੋਖ ਸੁਹੰਦਾ ਸਰਬ ਸੁਖ ਜਿਸ ਬਖਸ਼ੇ ਬੇਪਰਵਾਹ। ਪੋਹ ਦੇ ਮਹੀਨੇ ਦੇ ਵਿੱਚ ਭਾਈ ਇਹੀ ਉਪਦੇਸ਼ ਹੈ, ਆਪਣਾ ਐਸਾ ਜੀਵਨ ਬਣਾਈਏ, ਸਰੀਰ ਦੇ ਵਿੱਚ ਬਿਰਧ ਵਸਾ ਐਸੀ ਹੈ ਉਹਨੂੰ ਸਾਰੇ ਹੀ ਸੁੱਖ ਪ੍ਰਾਪਤ ਹੋਏ, ਜਿਸ ਨੂੰ ਪਰ ਵਾਹਿਗੁਰੂ ਬਖਸ਼ਿਸ਼ ਕਰ ਦੇਵੇ, ਮਿਹਰ ਕਰ ਦੇਵੇ ਉਹਦੇ 'ਤੇ। ਅਤੇ ਦਰ ਪਿਆਂ ਦੀ ਉਹਨੂੰ ਲੱਜਿਆ ਹੁੰਦੀ ਹੈ, ਅਤੇ ਉਹਦੀ ਆਗਿਆ ਵਿੱਚ ਚੱਲੀਏ ਅਤੇ ਸਦਾ ਹੀ ਉਸਦੀ ਕਿਰਪਾਲਤਾ ਹੁੰਦੀ ਹੈ। ਸੋ ਇੰਨਾ ਕੁ ਸਮਾਂ ਪ੍ਰਵਾਨ ਕਰਨਾ, ਸਿਹਤ ਮੇਰੀ ਵੀ ਨਹੀਂ ਸੀ ਠੀਕ ਕੱਲ੍ਹ ਦੀ ਜਾਂ ਹੋਰ ਚੀਜ਼ ਦੇ, ਤਾਂ ਤੁਹਾਡੀ ਸਾਧ ਸੰਗਤ ਦੀ ਜਾਂ ਗੁਰੂ ਦੀ ਕਿਰਪਾ ਦੇ ਨਾਲ ਹੋ ਗਿਆ, ਅਤੇ ਮੈਨੂੰ ਨਹੀਂ ਮਾਲੂਮ ਹੋਇਆ ਇਸ ਚੀਜ਼ ਦਾ ਜਾਂ ਹੋਰ ਚੀਜ਼ ਦਾ। ਭੁੱਲ ਚੁੱਕ ਦੀ ਖਿਮਾ ਕਰਨੀ, ਸਤਿਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਅਰਦਾਸ ਕਰੀਏ। ਹੇ ਗੋਬਿੰਦ, ਹੇ ਗੋਪਾਲ, ਹੇ ਦਿਆਲ ਲਾਲ, ਪ੍ਰਾਣ ਨਾਥ ਨਾਥ ਸਕੇ ਦਰ ਨੀਂਦ ਦਰਨਵਾਰ, ਹੇ ਸਮਰੱਥ ਸਗਮ ਪੂਰਨ ਮੋਹੇ ਮੈਂ ਅਚਾਰ, ਅੰਧਕੂਪ ਮਹਾਂਪਿਆਨ ਨਾਨਕ ਪਾਰ ਉਤਾਰ, ਹੇ ਚੁੱਤੇ ਪਾਰ ਬ੍ਰਹਮ। ਇਹ ਪਿੱਛੋਂ ਪੜ੍ਹੀ ਦਾ ਸਤੱਤਰ ਰੂਪ ਦੇ ਵਿੱਚ ਪੜ੍ਹਦੇ ਹੋ ਜੀ ਪੰਗੀਆਂ, ਅਤੇ ਸਤਿਗੁਰੂ ਸਾਹਿਬ ਜੀ ਦੇ ਮਹਾਰਾਜ ਕਿਰਪਾ ਕਰੋ। ਸਾਹਿਬ ਜੀ ਤਾਂ ਇਹੋ ਜਿਹੀਆਂ, ਹਮ ਮੈਲੇ ਤੂੰ ਮੂਜਲ ਕਰਤੇ, ਹਮ ਨਿਰਗੁਣ ਤੂੰ ਦਾਤਾ, ਹਮ ਮੂਰਖ ਤੁਮ ਚਤੁਰ ਸਿਆਣੇ, ਤੂੰ ਸਰਬ ਕਲਾ ਕਾ ਗਿਆਤਾ, ਮਾਰੋ ਹਮ ਐਸੇ ਤੂੰ ਐਸਾ, ਹਮ ਪਾਪੀ ਤੁਮ ਪਾਪ ਖੰਡਨ। ਤੁਸੀਂ ਪਾਪਾਂ ਨੂੰ, ਅਸੀਂ ਤਾਂ ਪਾਪੀ ਹੈਗੇ, ਨੀਕੋ ਠਾਕੁਰ ਦੇ ਸਰ। ਇਸ ਤਰ੍ਹਾਂ ਦੀ ਬੇਨਤੀ ਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਅਰਦਾਸ ਕਰੀਏ। ਪੜ੍ਹਦੇ ਹੋ ਜੀ।
ਸ਼ਰਮ ਪਈ ਨਾਰਾਇਣ ਨਾਨਕ ਦਰ ਪਈਆ ਹੋ, ਪੋਖ ਸੁਹੰਦਾ ਸਰਬ ਸੁਖ ਜਿਸ ਬਖਸ਼ੇ ਬੇਪਰਵਾਹ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੂੰ